अमयाव गुण परे एक गुण नाही, अमृत शाड बिखै बिख खाई, माया मोह परम पै पूले, सुतदारा स्यों प्रीत लगाई। एक उत्तम पंथ सुन्यों गुर संगत, ते मिलंत जम त्रास मिटाई। एक अरदास पाठ कीरत की, गुर रामदास राखो सरनाई। एक अरदास पाठ कीरत की, गुर रामदास राखो सरनाई। सो कहो टल गुर सेविया, अहनस सहज सुभाए, दर्शन परसाए गुरु कै, जन्म मरण दुख जाए। होवाय सिफत खसमदी, नूर अरसो कुरसो चटिया, तुद डिठाए सच्चे पात सह, मल जन्म जन्म दी कटिया। सज्जन सच्चा पात साहो, सिर साद साहो, जिस पास बैठिया सोही आए, सबना दावे साहो। सतनाम वाहे गुरु साहिब जी, सोरठ महला पंजवा, घर दूजा मात गर्भ मह आपन सिमरन दे, तह तुम राखन हारे, पावक सागर अथाह लहर मह तारा तारन हारे। मात गर्भ मह अपन सिमरन दे, तह तुम राखन हारे, पावक सागर अथाह लहर मह तारहु तारन हारे। माधव तू ठाकुर सिर मोरा, इहा उहा तुहारो तोरा, रहाओ कीते कौ मेरा सम्मान, करण हार तृण जाना, तू दाता मांगन कौ सगली, दान दे प्रभ पन्ना, खिन मह अवर खिनाय मह अवरा, अचरज चलत तुम्हारे, रूढ़ाओ गूढ़ाओ गहर गंभीरो, ऊंचाओ अगम अपारे, साध संग जाओ तुम्हें मिलायो, तो सुनी तुम्हारी बाणी। अनद पया पेखती नानक प्रताप पुरख निर्वाणी। साध संग जा तुम्हें मिलायो तो सुनी तुम्हारी बाणी। अनद पया पेखती नानक प्रताप पुरख निर्वाणी। वाहिगुरु जी का खालसा वाहिगुरु जी की फतेह।
सतनाम धन वाहे गुरु धन साहिब सच्चे पातशाह जी दी पावन पवित्र हजूरी अंदर सुभायमान गुरु सवारे सतसंगी जनो अज सतगुरु जी ने जो पावन पवित्र हुक्म सचखंड ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮੁੱਚੇ ਸਿੱਖ ਜਗਤ ਦੀ ਝੋਲੀ ਵਿੱਚ ਪਾਇਆ ਹੈ। ਇਹ ਅਮੋਲਕ ਪਵਿੱਤਰ ਬਚਨ ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਗੁਰੂ ਅਰਜੁਨ ਦੇਵ ਜੀ ਨੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਸਾਨੂੰ ਅਰਦਾਸ ਕਰਨ ਦੀ ਇੱਕ ਜੁਗਤ ਸਿਖਾਈ ਹੈ। ਦੂਸਰਾ, ਇਸ ਪਵਿੱਤਰ ਸ਼ਬਦ ਅੰਦਰ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਉੱਤੇ ਪੂਰਨ ਭਰੋਸਾ ਲੋਕ ਔਰ ਪਰਲੋਕ ਸਿਰ ਤੇ ਖਲੋ ਕੇ ਰਹਿਮਤਾਂ ਕਰਨ ਵਾਲੇ ਪਰਮੇਸ਼ਵਰ ਅੰਦਰ ਦੀ ਫਿਤਰਤ ਨੂੰ ਬਿਆਨ ਕੀਤਾ ਹੈ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਦੀਆਂ ਦਾਤਾਂ ਪਹਿਲਾਂ ਅਰਦਾਸ ਜੋਦੜੀ ਕਰਕੇ ਇਨਸਾਨ ਮੰਗਦਾ ਹੈ ਤੇ ਜਿਸ ਵੇਲੇ ਇਸ ਨੂੰ ਦਾਤ ਪ੍ਰਾਪਤ ਹੋ ਜਾਏ ਤੇ ਦਾਤ ਨੂੰ ਤਾਂ ਸਭ ਤੋਂ ਸ਼੍ਰੋਮਣੀ ਉੱਚੀ ਮੰਨੇਗਾ ਤੇ ਦੇਣ ਵਾਲੇ ਪਰਮਾਤਮਾ ਨੂੰ ਕਦੀ ਆਪਣੇ ਅੰਦਰ ਥਾਂ ਨਹੀਂ ਦਿੰਦਾ। ਅਖੀਰ ਤੇ ਗੁਰੂ ਜੀ ਨੇ ਇਸ ਸ਼ਬਦ ਵਿੱਚ ਪਰਮੇਸ਼ਵਰ ਦਾ ਸ਼ੁਕਰ ਕਰਦਿਆਂ ਕਿਹਾ ਕਿ ਵਾਹਿਗੁਰੂ ਜੀ, ਜਿਨ੍ਹਾਂ ਤੇ ਤਰੁੱਠ ਕੇ ਤੁਸੀਂ ਸਤ ਸੰਗਤ ਦਾ ਮਿਲਾਪ ਬਖਸ਼ ਦਿੱਤਾ, ਉਹਨਾਂ ਭਾਗਾਂ ਵਾਲੇ ਜੀਵਾਂ ਨੇ ਸਤ ਸੰਗਤ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਸਰਵਣ ਕੀਤਾ ਤੇ ਵਾਸ਼ਨਾ ਰਹਿਤ ਉਸ ਰੱਬੀ ਬਾਣੀ ਦੇ ਅੰਮ੍ਰਿਤ ਅਮੋਲਕ ਬਚਨਾਂ ਨੂੰ ਸੁਣਨ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਦਾਤ ਪ੍ਰਾਪਤ ਕਰ ਉਹ ਨਿਰਵਾਣ ਪਦ ਤੇ ਪਹੁੰਚ ਗਏ। ਇਹ ਸੀ ਅੱਜ ਦੇ ਇਸ ਆਏ ਹੁਕਮ ਦੀ ਸਿਰਫ ਸੰਖੇਪ ਜੀ ਪਹਿਲਾਂ ਵਿਚਾਰ ਕਿ ਆਪਾਂ ਅੱਜ ਦੀ ਕਥਾ ਵਿੱਚ ਕੀ ਗੱਲਾਂ ਵਿਚਾਰਨੀਆਂ। ਆਓ ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਜਿਵੇਂ ਅਰਦਾਸ ਕਰਦੇ ਨੇ, ਅਸੀਂ ਵੀ ਬਾਣੀ ਵਿੱਚੋਂ ਅਰਦਾਸ ਦੇ ਸ਼ਬਦ ਆਧਾਰ ਬਣਾ ਕੇ ਇਸ ਬਿਖਮ ਅਸਗਾਹ ਭਵ ਸਾਗਰ ਨੂੰ ਤਰਨ ਵਾਸਤੇ ਪਰਮੇਸ਼ਵਰ ਦੇ ਚਰਨਾਂ ਵਿੱਚ ਜੋਦੜੀ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪ ਸਮੂਹ ਮਾਈ ਭਾਈ ਸਤ ਸੰਗਤ ਰੂਪ ਵਿੱਚ ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹੇ ਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ।
ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਸੋਰਠ ਰਾਗ ਵਿੱਚ ਉਚਾਰਨ ਕੀਤੇ ਹੋਏ ਇਸ ਸ਼ਬਦ ਦੇ ਆਰੰਭ ਵਾਲੇ ਜਿਹੜੇ ਪਵਿੱਤਰ ਬਚਨ ਨੇ, ਆਰੰਭਕ ਤੁਕਾਂ ਦੇ ਵਿੱਚ ਪ੍ਰਭੂ ਚਰਨਾਂ ਵਿੱਚ ਅਰਦਾਸ ਕਰਦੇ ਨੇ ਮਾਤ ਗਰਭ ਮਹਿ ਆਪਨ ਸਿਮਰਨ ਦੇ। ਪ੍ਰਭੂ ਜੀ, ਮਾਤਾ ਦੇ ਉਦਰ ਵਿੱਚ, ਮਾਤਾ ਦੇ ਗਰਭ ਵਿੱਚ ਆਪ ਜੀ ਨੇ ਆਪਣੇ ਸਿਮਰਨ ਦੀ ਦਾਤ ਦਿੱਤੀ, ਇਸ ਜੀਵ ਦੀ ਲਿਵ ਮਾਤਾ ਦੇ ਉਦਰ ਦੀ ਅੱਗ ਵਿੱਚ ਆਪ ਜੀ ਦੇ ਨਾਲ ਜੁੜੀ ਰਹੀ ਤੇ ਉਸ ਲਿਵ ਦੇ ਮਿਲਾਪ ਕਰਕੇ ਜੁੜਨ ਕਰਕੇ ਤੈ ਤੁਮ ਰਾਖਣ ਕਾਰੇ ਉਸ ਅੱਗ ਦੇ ਵਿੱਚ ਆਪ ਜੀ ਸਾਡੇ ਰਖਵਾਲੇ ਬਣੇ।
ਪਾਵਕ ਸਾਗਰ ਅਥਾਹ ਲਹਿਰ ਮਹ ਤਾਰਾ ਤਾਰਨ ਹਾਰੇ।
ਜਿਵੇਂ ਆਪ ਜੀ ਨੇ ਮਾਤਾ ਦੇ ਉਦਰ ਦੀ ਅੱਗ ਵਿੱਚ ਕਈ ਮਹੀਨੇ ਇਸ ਮਾਸ ਦੇ ਟੁਕੜੇ ਨੂੰ ਇਸ ਤਨ ਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਵਾਹਿਗੁਰੂ ਜੀ ਜਨਮ ਹੋਇਆ, ਅੱਜ ਬਾਹਰ ਦੀ ਅੱਗ ਇਸ ਸੰਸਾਰ ਦੀ ਅੱਗ ਵਿਆਪਨ ਲੱਗੀ ਹੈ ਤੇ ਜੇ ਉਸ ਅੱਗ ਵਿੱਚ ਆਪ ਜੀ ਨੇ ਬਚਾਇਆ ਤੇ ਤੁਹਾਡੇ ਚਰਨਾਂ ਚ ਬੇਨਤੀ ਹੈ ਕਿ ਇਸ ਬਾਹਰ ਦੇ ਸੰਸਾਰ ਦੀ ਅੱਗ ਵਿੱਚ ਵੀ ਸਾਨੂੰ ਬਚਾ ਲਓ। ਆਰੰਭ ਵਿੱਚ ਮੈਂ ਬੇਨਤੀ ਕੀਤੀ, ਆਪਾਂ ਸ਼ਬਦ ਦੇ ਇਹ ਦੋ ਜਿਹੜੇ ਪਦੇ ਨੇ ਇੱਥੇ ਰੁਕ ਕੇ ਥੋੜੀ ਜੀ ਵਿਚਾਰ ਕਰਨੀ ਚਾਹਾਂਗੇ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਖਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਖਾਰੇ। ਮਾਤਾ ਦੇ ਉਦਰ ਦੀ ਅੱਗ ਵਿੱਚ ਜਿਵੇਂ ਬਚਾਇਆ ਇਸੇ ਤਰ੍ਹਾਂ ਕਿਰਪਾ ਕਰੋ ਇਸ ਸੰਸਾਰ ਸਮੁੰਦਰ ਦੀ ਇਸ ਭਵ ਸਾਗਰ ਦੀ ਅੱਗ ਤੋਂ ਬਚਾ ਲਓ। ਪਹਿਲੀ ਬੇਨਤੀ ਤਾਂ ਇਹ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਕਈ ਤਰ੍ਹਾਂ ਦੀ ਅੱਗ ਮੰਨੀ ਹੈ ਤੇ ਜਦੋਂ ਅਸੀਂ ਜਪਜੀ ਸਾਹਿਬ ਦਾ ਗਿਆਨ ਖੰਡ ਪੜ੍ਹਦੇ ਹਾਂ ਉਸ ਵਿੱਚ ਹਜ਼ੂਰ ਨੇ ਕਾਦਰ ਦੀ ਰਚੀ ਹੋਈ ਇਸ ਕੁਦਰਤ ਵਿੱਚ ਕਿੰਨੇ ਕੁ ਤੱਤ ਨੇ, ਕਿੰਨੇ ਕੁ ਖੰਡ ਮੰਡਲ ਬ੍ਰਹਿਮੰਡ ਨੇ, ਕਿਤਨੀਆਂ ਕਰਮ ਭੂਮੀਆਂ ਨੇ ਤੇ ਕਿਤਨੀਆਂ ਜ਼ਮੀਨਾਂ ਧਰਤੀਆਂ ਐਸੀਆਂ ਨੇ ਜਿਨ੍ਹਾਂ ਉੱਪਰ ਕੋਈ ਜੀਵ ਦਾ ਵਸੇਬਾ ਨਹੀਂ। ਉੱਥੇ ਹਜ਼ੂਰ ਨੇ ਜਿੱਥੇ ਧਰਤੀਆਂ ਦੀ, ਚੰਦਰਮਾ ਦੀ, ਸੂਰਜ ਦੀ, ਤਾਰਿਆਂ ਦੀ, ਸਤਾਰਿਆਂ ਦੀ ਗੱਲ ਕੀਤੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਿ ਇਨਸਾਨ ਪਤਾ ਨਹੀਂ ਕਿਤਨੇ ਤਰ੍ਹਾਂ ਦੀ ਪਰਮਾਤਮਾ ਨੇ ਪੌਣ ਪੈਦਾ ਕਰ ਦਿੱਤੀ। ਇੱਥੇ ਗਿਣਤੀ ਨਹੀਂ ਕੀਤੀ, ਸ਼ਬਦ ਕੇਤੇ ਵਰਤਿਆ। ਕੇਤੇ ਦਾ ਅਰਥ ਹੈ ਜਿਹਦੀ ਕੋਈ ਲਿਮਿਟ ਨਹੀਂ, ਜਿਸ ਦੀ ਕੋਈ ਸੀਮਾ ਨਹੀਂ, ਪਤਾ ਨਹੀਂ ਕਿਤਨੀ ਤਰ੍ਹਾਂ ਦੀ ਹਵਾ ਹੈ। ਦੂਸਰਾ ਬਚਨ ਕਿਤਨੇ ਤਰ੍ਹਾਂ ਦਾ ਪਾਣੀ ਹੈ ਤੇ ਤੀਸਰੀ ਬਾਤ ਕਿ ਪਰਮਾਤਮਾ ਨੇ ਪਤਾ ਨਹੀਂ ਕਿੰਨੇ ਤਰ੍ਹਾਂ ਦੀ ਅੱਗ ਪੈਦਾ ਕਰ ਦਿੱਤੀ। ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਖੇਸ਼, ਪਰ ਅਸੀਂ ਸਿਰਫ ਇੱਕ ਵਿੱਚੋਂ ਨੁਕਤਾ ਲੈਣਾ ਬੈਸੰਤਰ। ਕਈ ਤਰ੍ਹਾਂ ਦੀ ਅੱਗ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਾਂਗੇ ਇੱਕ ਤਾਂ ਅੱਗ ਸਾਨੂੰ ਇਹ ਮਿਲੇਗੀ ਜਿਸ ਨੂੰ ਜਠਰਾਗਨ ਕਿਹਾ ਜਾਂਦਾ ਹੈ, ਜਠਰ ਦੀ ਅਗਨੀ, ਪੇਟ ਦੀ ਅਗਨੀ, ਸਰੀਰ ਦੇ ਅੰਦਰ ਦੀ ਤਪਸ਼। ਆਪਾਂ ਭੋਜਨ ਛਕਨੇ ਆ ਤੇ ਸਾਡੇ ਅੰਦਰ ਦੀ ਜਿਹੜੀ ਤਪਸ਼ ਹੈ, ਸਾਡੀ ਜਠਰਾਗਨ ਜੋ ਹੈ, ਉਹ ਸਾਡੇ ਛਕੇ ਕੋਈ ਭੋਜਨ ਨੂੰ ਪਚਾਉਣ ਦੇ ਵਿੱਚ ਸਾਡੀ ਮਦਦ ਕਰਦੀ ਹੈ, ਸਹਾਇਤਾ ਕਰਦੀ ਹੈ। ਇੱਕ ਅੱਗ ਇਹ ਵੀ ਹੈ। ਦੂਸਰਾ, ਅਸੀਂ ਦੇਖਦੇ ਹਾਂ ਜੰਗਲ ਨੂੰ ਕਦੀ ਬਾਂਸ ਆਪਸ ਵਿੱਚ ਰਗੜਦੇ ਨੇ, ਉਹਨਾਂ ਵਿੱਚੋਂ ਉਤਪੰਨ ਹੋਈ, ਉਹਨਾਂ ਵਿੱਚੋਂ ਪੈਦਾ ਹੋਈ ਅੱਗ ਕਈ ਵਾਰੀ ਸਾਰੇ ਜੰਗਲ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ। ਉਸ ਨੂੰ ਕਿਹਾ ਜਾਂਦਾ ਹੈ ਦਾਵਾ ਅਗਨ, ਜੰਗਲ ਦੀ ਲੱਗੀ ਹੋਈ ਅੱਗ। ਤੀਸਰਾ ਹੈ ਕਿ ਇੱਕ ਹੈ ਬੜਵਾ ਅਗਨ, ਸਮੁੰਦਰ ਦੇ ਪਾਣੀ ਵਿੱਚ ਅੱਗ ਦਾ ਉਹ ਸਥਾਨ ਜਿੱਥੇ ਪਤਾ ਨਹੀਂ ਕਿਤਨਾ ਕੁ ਪਾਣੀ ਰੋਜ਼ ਦਾ ਖਪੀ ਜਾਂਦਾ, ਸੜੀ ਜਾਂਦਾ ਤੇ ਪਾਣੀ ਵਿੱਚ ਲੱਗੀ ਹੋਈ ਉਸ ਅੱਗ ਨੂੰ ਕਿਹਾ ਜਾਂਦਾ ਹੈ ਬੜਵਾ ਅਗਨ। ਫਿਰ ਬੇਨਤੀ ਸਮਝਿਓ, ਜਠਰਾਗਨ, ਦਾਵਾ ਅਗਨ ਤੇ ਬੜਵਾ ਅਗਨ ਤੇ ਚੌਥਾ ਅਸੀਂ ਦੇਖਦੇ ਹਾਂ ਕਿ ਜਿਹੜੇ ਆਪਣੇ ਘਰਾਂ ਵਿੱਚ ਜਾਂ ਅਸੀਂ ਬਾਹਰ ਮੁਖੀ ਕਿਸੇ ਜਵਲਨਸ਼ੀਲ ਪਦਾਰਥ ਵਿੱਚੋਂ ਅੱਗ ਪੈਦਾ ਕਰਨੇ ਆ ਤੇ ਉਸ ਲਈ ਵੀ ਸ਼ਬਦ ਵਰਤੇ ਜਾਂਦੇ ਨੇ ਇਸ ਅੱਗ ਸੰਬੰਧੀ। ਇਹ ਨੇ ਬਾਹਰ ਦੀਆਂ ਕੁਝ ਅੱਗਾਂ। ਪਰ ਜਦੋਂ ਅਸੀਂ ਬਾਣੀ ਦੀ ਹੋਰ ਡੂੰਘਾਈ ਵਿੱਚ ਜਾਂਦੇ ਹਾਂ ਪਿਆਰੇ, ਉਹ ਕੁਝ ਹੋਰ ਅੱਗਾਂ ਵੀ ਬੰਦੇ ਦੇ ਅੰਦਰ ਨੇ। ਉਹ ਅੱਗ ਕੈਸੀ ਹੈ? ਉਹ ਅੱਗ ਦਿਸਦੀ ਨਹੀਂ, ਉਹ ਅੱਗ ਨਜ਼ਰ ਨਹੀਂ ਆਉਂਦੀ, ਪਰ ਇਨਸਾਨ ਦੇ ਅੰਦਰ ਉਸ ਦੀ ਅੱਗ ਦੀਆਂ ਚਿੰਗਾਰੀਆਂ ਨੇ। ਤੇ ਜਦੋਂ ਕਿਤੇ ਉਹ ਅੱਗ ਨੂੰ ਥੋੜੀ ਜਿਹੀ ਹਵਾ ਮਿਲਦੀ ਏ ਤੇ ਚਿੰਗਾਰੀ ਇੱਕੋ ਦਮ ਭਾਂਬੜ ਬਣ ਜਾਂਦੀ ਹੈ। ਗੁਰੂ ਸਾਹਿਬ ਨੇ ਅੱਜ ਕਿਹਾ ਵੀ ਮਾਤਾ ਦੇ ਉਧਰ ਦੀ ਵੀ ਅੱਗ ਤੇ ਸੰਸਾਰ ਦੇ ਵਿੱਚ ਵੀ ਅੱਗ। ਸਿਰਫ ਪਹਿਲਾਂ ਮੈਂ ਬੇਨਤੀ ਅੱਗ ਸੰਬੰਧੀ ਜ਼ਰੂਰ ਕਰਨੀ ਚਾਹੁੰਦਾ। ਬਾਬਾ ਫਰੀਦ ਜੀ ਦਾ ਇੱਕ ਅਮੋਲਕ ਸ਼ਲੋਕ ਅਸੀਂ ਪੜ੍ਹਨੇ ਆ ਕਿ ਪੁਰਾਤਨ ਲੋਕ ਕੀ ਕਰਦੇ ਸਨ ਕਿ ਜਦੋਂ ਸੁਬਹਾ ਅੱਗ ਬਾਲਣੀ ਹੁੰਦੀ ਸੀ ਤੇ ਕਈ ਵਾਰੀ ਰਾਤ ਨੂੰ ਅੱਗ ਦੇ ਭਖਦੇ ਹੋਏ ਕੋਲੇ, ਰਾਤ ਨੂੰ ਅੱਗ ਦੀਆਂ ਬਲਦੀਆਂ ਹੋਈਆਂ ਅੰਗਿਆਰੀਆਂ ਰਾਖ ਦੇ ਵਿੱਚ ਸਵਾਹ ਦੇ ਵਿੱਚ ਰੱਖ ਦੇਣੀਆਂ। ਸੁਬਹਾ ਦਿਨ ਚੜ੍ਹਨਾ ਤੇ ਸਿਆਲੀ ਰਾਤ ਹੁੰਦੀ ਸੀ। ਸਰਦੀ ਵਿੱਚ ਕਈ ਵਾਰੀ ਉਹ ਰਾਖ ਉਹ ਸਵਾਹ ਇੰਜ ਸੁਬਹਾ ਪ੍ਰਤੀਤ ਹੁੰਦੀ ਸੀ ਜਿਵੇਂ ਇਹ ਵੀ ਠੰਡ ਨਾਲ ਬਰਫ਼ ਬਣ ਗਈ ਹੋਵੇ। ਰਾਤ ਨੂੰ ਪਈ ਕੋਈ ਸਰਦੀ ਕਰਕੇ ਉਹ ਰਾਖ ਉਪਰੋਂ ਠੰਡੀ ਹੈ ਤੇ ਜੇਕਰ ਕੋਈ ਇਨਸਾਨ ਉਸ ਰਾਖ ਨੂੰ ਆਪਣੇ ਹੱਥਾਂ ਦੀ ਮੁੱਠੀ ਵਿੱਚ ਪਕੜਨਾ ਚਾਹੇ ਤੇ ਕਈ ਵਾਰੀ ਪ੍ਰਤੀਤ ਹੁੰਦਾ ਜਿਵੇਂ ਬਰਫ਼ ਨੂੰ ਹੱਥ ਵਿੱਚ ਪਕੜੇ। ਪਰ ਪਿਆਰਿਓ, ਉਸ ਬਾਹਰ ਦੀ ਰਾਖ ਠੰਡੀ ਨੂੰ ਦੇਖ ਕੇ ਮਤ ਕੋਈ ਭੁੱਲ ਜਾਏ ਕਿ ਸ਼ਾਇਦ ਇਹ ਅੰਦਰੋਂ ਵੀ ਠੰਡੀ ਹੋਵੇਗੀ। ਬਾਹਰੋਂ ਰਾਖ ਠੰਡ ਦਾ ਭੁਲੇਖਾ ਪਾਉਂਦੀ ਏ, ਪਰ ਜਦੋਂ ਉਸ ਰਾਖ ਨੂੰ ਆਪਾਂ ਉਸ ਸਵਾਹ ਨੂੰ ਫੋਲਨੇ ਆ ਤੇ ਵਿੱਚੋਂ ਅੱਗ ਦੇ ਕੋਲੇ ਵਿੱਚੋਂ ਅੱਗ ਦੀਆਂ ਭਖਦੀਆਂ ਅੰਗਿਆਰੀਆਂ ਨਿਕਲਦੀਆਂ ਨੇ, ਜਿਹੜੀ ਬਾਹਰੋਂ ਠੰਡੀ ਪ੍ਰਤੀਤ ਹੁੰਦੀ ਸੀ ਅੰਦਰ ਉਹਦੇ ਅੱਗ ਹੈ। ਥੋੜੀ ਜਿਹੀ ਹਵਾ ਮਿਲਣ ਦੀ ਦੇਰ ਏ ਸਵਾਹ ਵਿੱਚ ਲੁਕੀਆਂ ਹੋਈਆਂ ਅੱਗ ਦੀਆਂ ਚਿੰਗਾਰੀਆਂ ਕਈ ਵਾਰੀ ਵੱਡੇ ਵੱਡੇ ਭਾਂਬੜ ਬਣ ਜਾਂਦੀਆਂ ਸਨ। ਇਹ ਕੁਝ ਤਾਂ ਇਨਸਾਨ ਦੇ ਅੰਦਰ ਹੈ। ਆਪ ਬਾਣੀ ਪੜ੍ਹਨ ਵਾਲੇ ਬੈਠੇ ਹੋ, ਕਈ ਵਾਰੀ ਅਸੀਂ ਚਿਹਰੇ ਤੋਂ ਮੁਸਕਰਾਨੇ ਆ, ਜ਼ਬਾਨ ਤੋਂ ਕਦੀ ਨਹੀਂ ਪ੍ਰਗਟ ਹੋਣ ਦਿੰਦੇ ਕਿ ਇਸ ਜਿਸਮ ਦੇ ਵਿੱਚ ਵੀ ਕੋਈ ਅੱਗ ਦੀਆਂ ਚਿੰਗਾਰੀਆਂ ਨੇ, ਤੇ ਸਾਡੀ ਮੁਸਕਰਾਹਟ ਨੂੰ, ਸਾਡੇ ਚਿਹਰੇ ਦੇ ਭੋਲੇਪਨ ਨੂੰ, ਸਾਡੇ ਬਾਹਰ ਦੇ ਸਵਰੂਪ ਨੂੰ ਦੇਖ ਕੇ ਕਈ ਵਾਰੀ ਇਨਸਾਨ ਸਮਝਦਾ ਕਿ ਇਹ ਬੰਦਾ ਬਿਲਕੁਲ ਸ਼ਾਂਤ ਹੋਵੇਗਾ, ਟਿਕਿਆ ਹੋਵੇਗਾ, ਪਰ ਜਦੋਂ ਕਿਤੇ ਵਾਹ ਪੈਂਦਾ ਥੋੜੀ ਜਿਹੀ ਹਵਾ ਲੱਗਣ ਦੀ ਦੇਰ ਏ ਉਸੇ ਸ਼ਾਂਤ ਬੰਦੇ ਦੇ ਅੰਦਰੋਂ ਅੱਗ ਦੇ ਭਾਂਬੜ ਬਾਹਰ ਆ ਜਾਂਦੇ। ਜੇ ਅੰਦਰ ਚਿੰਗਾਰੀ ਸੀ ਤੇ ਤਾਂ ਹੀ ਅੱਗ ਬਣੀ। ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਫਰਮਾਇਆ, ਕਹਿਣ ਲੱਗੇ ਅੰਤਰ ਅਗਨ ਬਾਹਰ ਤਨ ਸਵਾਹ। ਅੰਦਰ ਅੱਗ ਦੀਆਂ ਚਿੰਗਾਰੀਆਂ ਨੇ ਪਰ ਬਾਹਰ ਜਿਹੜੀ ਰਾਖ ਹੈ ਉਹ ਠੰਡੀ ਪ੍ਰਤੀਤ ਹੁੰਦੀ ਏ, ਚਿਹਰੇ ਮੋਹਰੇ ਠੰਡੇ ਦਿਸਦੇ ਨੇ ਪਰ ਅੰਦਰ ਤਾਂ ਅੱਗ ਦੀਆਂ ਚਿੰਗਾਰੀਆਂ ਭਰੀਆਂ ਨੇ। ਇਸ ਤੋਂ ਅੱਗੇ ਤੁਰੀਏ ਮਹਾਰਾਜ ਜੀ ਦੀ ਬਾਣੀ ਚੋਂ ਦੇਖੀਏ ਵੀ ਕਿਹੜੀਆਂ ਨੇ ਅੱਗ ਦੀਆਂ ਚਿੰਗਾਰੀਆਂ ਜਿਹੜੇ ਇਨਸਾਨ ਦੇ ਅੰਦਰ। ਸਤਿਗੁਰੂ ਨੇ ਅਮੋਲਕ ਬਚਨ ਇੱਕ ਹੋਰ ਕਿਹਾ, ਸਾਹਿਬ ਨੇ ਫੁਰਮਾਇਆ ਕੱਲੀਆਂ ਚਿੰਗਾਰੀਆਂ ਨਹੀਂ, ਜੇ ਮਾਂ ਦੇ ਉਧਰ ਦੀ ਅੱਗ ਸੀ ਤੇ ਜਿਹੋ ਜੀ ਅੱਗ ਉਥੇ ਵੀ ਉਹੋ ਜੀ ਬਾਹਰ ਹੈ। ਆਨੰਦ ਸਾਹਿਬ ਆਪ ਜੀ ਪੜ੍ਹਦੇ ਹੋ ਤੇ ਇਸ ਪੌੜੀ ਦਾ ਅੰਮ੍ਰਿਤ ਪਾਠ ਜਦੋਂ ਕਰਨੇ ਆ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵਲ ਦਾਤਾ ਜੇ ਅਗਨ ਮੈਂ ਆਹਾਰ ਪੁੰਚਾ ਹੋਇਆ। ਸ਼ਬਦ ਸਿਰਫ ਅੱਗ ਚੁਣੇ, ਇਹਦਾ ਮਤਲਬ ਮਾਤਾ ਦੇ ਉਧਰ ਦੀ ਅੱਗ ਹੈ ਜਿੱਥੇ ਪਰਮਾਤਮਾ ਨੇ ਰੋਜ਼ੀ ਪਹੁੰਚਾਈ। ਇਸੇ ਪੌੜੀ ਨਾਲ ਅੱਗੇ ਬਚਨ ਆਉਂਦਾ ਕਿ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਸ ਤਰ੍ਹਾਂ ਮਾਤਾ ਦੇ ਉਧਰ ਦੀ ਅੱਗ ਉਸੇ ਤਰ੍ਹਾਂ ਬਾਹਰ ਦੀ ਅੱਗ। ਹੁਣ ਉਹ ਇਨਸਾਨ ਲਈ ਜਿਹੜੀ ਬਾਹਰ ਦੀ ਅੱਗ ਹੈ ਉਸ ਦੀ ਗੁਰੂ ਗ੍ਰੰਥ ਸਾਹਿਬ ਨੇ ਵਿਆਖਿਆ ਕੀਤੀ, ਚਾਰ ਤਰ੍ਹਾਂ ਦੀਆਂ ਅੱਗਾਂ ਨੇ ਜਿਹੜੀਆਂ ਸਾਡੇ ਤਨ ਦੇ ਵਿੱਚ ਵੀ ਪ੍ਰਵਾਹਿਤ ਨੇ। ਇਸ ਪੇਟ ਦੀ ਅੱਗ ਤੋਂ ਅੱਗੇ ਉਹ ਪਹਿਲੀ ਅੱਗ ਨੂੰ ਗੁਰੂ ਜੀ ਨੇ ਬਾਣੀ ਚ ਦੱਸਿਆ ਹਿੰਸਾ। ਜਦੋਂ ਕੋਈ ਇਨਸਾਨ ਗੁੱਸੇ ਦੇ ਵਿੱਚ ਕ੍ਰੋਧ ਵਿੱਚ ਆਇਆ ਹੋਇਆ ਹਿੰਸਾ ਕਰਦਾ, ਕਿਸੇ ਨੂੰ ਫਿਜ਼ੀਕਲ ਤੌਰ ਤੇ ਮਾਰਨ ਦਾ ਯਤਨ ਕਰਦਾ,
ਕਿਸੇ ਨੂੰ ਜ਼ਬਾਨ ਤੋਂ ਫਿੱਕੇ ਬੋਲ ਬੋਲ ਕੇ ਹਿੰਸਾ ਕਰਦਾ, ਕਬੂਲ ਬੋਲ ਕੇ ਅੰਦਰ ਨੂੰ ਸਾੜਨ ਦਾ ਯਤਨ ਕਰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਇੱਕ ਅੱਗ ਹੈ ਜਿਹੜੀ ਬੰਦਾ ਹੱਥਾਂ ਨਾਲ ਤੇ ਆਪਣੀ ਜ਼ਬਾਨ ਤੇ ਅੱਖਾਂ ਤੋਂ ਬਾਹਰ ਕਰਦਾ। ਉਹ ਹੈ ਹਿੰਸਾ, ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ ਬਚਨਾਂ ਦੇ ਤੌਰ ਤੇ ਹਿੰਸਾ ਕਰਨੀ। ਉਸ ਤੋਂ ਅਗਲੀ ਅੱਗ ਜਿਹੜੀ ਹੈ ਉਹਨੂੰ ਹਜ਼ੂਰ ਨੇ ਕਿਹਾ ਗੁੱਸੇ ਦੀ ਅੱਗ, ਉਹ ਹੈ ਕੋਪ, ਕ੍ਰੋਧ। ਤੀਸਰੀ ਅੱਗ ਹਜ਼ੂਰ ਨੇ ਕਿਹਾ ਮੋਹ ਦੀ, ਉਹ ਵੀ ਇਨਸਾਨ ਦੇ ਅੰਦਰ ਜਿਹਨੂੰ ਪਾਵਕ ਸਾਗਰ ਕਿਹਾ। ਅੱਜ ਬਚਨ ਆਇਆ ਨਾ ਪਾਵਕ ਸਾਗਰ ਅਥਾਹ ਲਹਿਰ ਮੈਂ, ਤੇ ਪ੍ਰਸ਼ਨ ਉੱਠੇਗਾ ਵੀ ਕਿਹੜੀ ਅੱਗ, ਕਿਹੜੀ ਸਮੁੰਦਰ ਦੀ ਅੱਗ? ਬਾਹਰ ਤਾਂ ਲੋਕ ਸੁਖੀ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹੀਂ, ਹਿੰਸਾ ਦੀ ਅਗਨੀ, ਲਾਲਚ ਦੀ ਅਗਨੀ, ਕ੍ਰੋਧ ਦੀ ਅਗਨੀ, ਮੋਹ ਦੀ ਅਗਨੀ, ਇਹ ਇਨਸਾਨ ਦੇ ਅੰਦਰ ਅੱਗ ਦੀਆਂ ਲਹਿਰਾਂ ਨੇ, ਤੇ ਕੋਈ ਭਾਗਾਂ ਵਾਲਾ ਇਹਦੇ ਤੋਂ ਬਚ ਕੇ ਜਾਂਦਾ, ਨਹੀਂ ਤੇ ਬਾਹਰੋਂ ਸ਼ੀਤਲ ਦਿਸਦੇ ਕੋਈ ਲੋਕ ਵੀ ਇਹਦੇ ਵਿੱਚ ਗ੍ਰਸੇ ਗਏ। ਇੱਕ ਵਾਰ ਇੱਥੇ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਅੰਮ੍ਰਿਤ ਬਾਣੀ, ਜਿਨ੍ਹਾਂ ਦਾ ਪਾਵਨ ਪਵਿੱਤਰ ਇਤਿਹਾਸ ਸਾਡੇ ਅੰਦਰ ਨੂੰ ਝੰਜੋੜਦਾ ਹੈ ਕਿ ਸਤਿਗੁਰੂ ਜੀ ਹਰ ਉਸ ਇਨਸਾਨ ਨੂੰ ਜਾ ਕੇ ਮਿਲੇ ਕਿ ਜਿਹੜੇ ਜਾਂ ਤਾਂ ਰੁਕ ਚੁੱਕੇ ਸਨ, ਤੁਰੇ ਸਨ, ਪਰ ਰਸਤੇ ਵਿੱਚ ਰੁਕ ਗਏ। ਕੁਝ ਐਸੇ ਸਨ ਜਿਹੜੇ ਤੁਰੇ ਹੀ ਨਹੀਂ, ਤੇ ਕੁਝ ਐਸੇ ਸਨ ਜਿਹੜੇ ਅੱਜ ਦੇ ਪਾਪਾਂ ਵਿੱਚ ਗਲਤਾਨ ਸਨ। ਮੇਰੇ ਬਾਬੇ ਨਾਨਕ ਨੇ ਉਹਨਾਂ ਪਾਪੀਆਂ ਦੇ ਦਰਵਾਜ਼ੇ ਵੀ ਖੜਕਾਏ। ਅੱਜ ਜਦੋਂ ਅਸੀਂ ਕਦੀ ਗੁਰਮਤ ਦੇ ਨਜ਼ਰੀਏ ਨਾਲ ਦੇਖਦੇ ਹਾਂ, ਮੈਂ ਵਿੱਚੋਂ ਨਿਕਲ ਕੇ ਇੱਕ ਬੇਨਤੀ ਕਰਨ ਲੱਗਾ। ਮੰਨ ਲਓ ਕਿਸੇ ਕੀਰਤਨੀਏ ਦੀ, ਕਿਸੇ ਜਪਣ ਵਾਲੇ ਦੀ ਨੀਅਤ ਰਾਸ ਹੈ, ਉਹ ਕਿਸੇ ਦਾਰੂ ਪੀਣ ਵਾਲੇ ਦੇ ਘਰ ਬੈਠ ਕੇ ਪਰਮਾਤਮਾ ਦੀ ਗੱਲ ਕਰੇ, ਮੇਰਾ ਖਿਆਲ ਹੈ ਅੱਜ ਸਿੱਖ ਜਗਤ ਨੂੰ ਪ੍ਰਵਾਨ ਨਹੀਂ ਕਰੇਗਾ। ਦੂਸਰੇ ਦਿਨ ਉਸ ਬੰਦੇ ਨੂੰ ਬਾਜ਼ਾਰ ਵਿੱਚ ਖਿੱਚਿਆ ਜਾਏਗਾ ਕਿ ਤੂੰ ਉਸ ਦਾਰੂ ਪੀਣ ਵਾਲੇ ਦੇ ਕੋਲ ਖਲੋਤਾ ਸੈਂ। ਇੱਕ ਪਾਪ ਕਰਨ ਵਾਲਾ ਬੰਦਾ ਹੈ, ਜੇ ਕੋਈ ਪਰਮਾਤਮਾ ਦੀ ਬਾਣੀ ਦੀ ਗੱਲ ਉਸ ਪਾਪੀ ਦੇ ਕੋਲ ਕਰਦਾ ਤੇ ਸਾਡੇ ਖਾਜ਼ਮੇ ਉਹਨੂੰ ਬਰਦਾਸ਼ਤ ਨਹੀਂ ਕਰਨਗੇ। ਅਸੀਂ ਉਸ ਬੰਦੇ ਦੇ ਕੋਲ ਖਲੋਤੇ ਹੋਏ ਵੀ ਨੂੰ ਉਹਦੇ ਨਾਲ ਤੁਲਨਾ ਦੇ ਕੇ ਪਾਪੀ ਕਹਿ ਕੇ ਥਾਂ ਥਾਂ ਤੇ ਉਹਦੀ ਭੰਡਣੀ ਕਰਾਂਗੇ। ਮੇਰੀ ਬੇਨਤੀ ਸਮਝਿਓ। ਫਿਰ ਸਾਡਾ ਸੁਭਾਗ ਹੈ ਕਿ ਅਸੀਂ ਜਿਹੜੇ ਲੋਕ ਆਚਰਣ ਤੋਂ ਡਿੱਗੇ ਨੇ ਉਹਨਾਂ ਨੂੰ ਕਦੀ ਵੀ ਆਪਣੇ ਨੇੜੇ ਲਾਉਣ ਨੂੰ ਤਿਆਰ ਨਹੀਂ। ਪਰ ਮੈਂ ਬੇਨਤੀ ਕਰਾਂ, ਮੇਰਾ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਉਹਨਾਂ ਦੇ ਦਰਵਾਜ਼ਿਆਂ ਤੇ ਖੁਦ ਚੱਲ ਕੇ ਗਿਆ ਜਿਹੜੇ ਜ਼ਿੰਦਗੀ ਤੋਂ ਡਿੱਗੇ ਸਨ। ਜੇ ਡਾਕਟਰ ਨੇ ਮਰੀਜ਼ ਕੋਲ ਨਹੀਂ ਜਾਣਾ ਤੇ ਤੰਦਰੁਸਤ ਬੰਦਿਆਂ ਵਿੱਚ ਬੈਠੇ ਹੋਏ ਡਾਕਟਰ ਦੀ ਕੀ ਕੀਮਤ ਹੋਵੇ? ਆ ਸਕੂਲ ਕਾਸ ਵਾਸਤੇ ਨੇ। ਜੇ ਸਕੂਲ ਵਿੱਚ ਇੱਕ ਮਾਂ ਆਪਣੇ ਬੱਚੇ ਨੂੰ ਲੈ ਕੇ ਆਈਏ, ਉਸ ਨੂੰ ਅਜੇ ਕੋਈ ਅੱਖਰ ਬੋਧ ਨਹੀਂ, ਉਸ ਨੂੰ ਕੋਈ ਅੰਕਾਂ ਦਾ ਬੋਧ ਨਹੀਂ, ਤੇ ਜੇ ਵਿਦਿਆਰਥੀ ਅਜੇ ਜਿਹੜਾ ਇੱਕ ਦਿਨ ਵੀ ਕਦੀ ਪੜ੍ਹਿਆ ਨਹੀਂ, ਜਿਹਨੇ ਬੋਧਕ ਤਲ ਤੇ ਸੋਚਿਆ ਨਹੀਂ, ਤੇ ਉਸਤਾਦ ਇਹ ਕਹਿ ਮਾਈ ਆਪਣੇ ਪੁੱਤਰ ਨੂੰ ਬਾਹਰ ਲੈ ਜਾ ਸਕੂਲ ਤੋਂ, ਕਿਉਂ? ਤੇਰਾ ਪੁੱਤਰ ਅਨਪੜ੍ਹ ਹੈ। ਪਿਆਰਿਓ, ਸਕੂਲ ਅਨਪੜ੍ਹ ਬੰਦਿਆਂ ਨੂੰ ਪੜ੍ਹਾਉਣ ਵਾਸਤੇ ਬਣਾਏ ਗਏ ਨੇ, ਹਸਪਤਾਲ ਰੋਗੀਆਂ ਨੂੰ ਅਰੋਗ ਕਰਨ ਵਾਸਤੇ ਬਣਾਏ ਗਏ ਨੇ, ਕੋੜੀ ਆਸ਼ਰਮ ਕੋੜੀਆਂ ਦੇ ਦਰਦ ਮਿਟਾਉਣ ਵਾਸਤੇ ਬਣਾਏ ਗਏ ਨੇ, ਤੇ ਯਾਦ ਰੱਖਿਓ ਧਰਮ ਅਸਥਾਨ ਵੀ ਇਸ ਵਾਸਤੇ ਬਣਾਏ ਗਏ ਕਿ ਜਿਨ੍ਹਾਂ ਪਾਪੀਆਂ ਦੇ ਅੰਦਰ ਨੂੰ ਕਿਤੇ ਨੀ ਸ਼ਾਂਤੀ ਮਿਲੀ ਇਸ ਥਾਂ ਤੇ ਆਉਣ, ਤੇ ਰੱਬ ਮੇਰ ਕਰੇ ਇਹ ਪਾਪ ਵਾਲੀ ਬਿਰਤੀ ਤੋਂ ਹਟ ਕੇ ਧਰਮ ਵਾਲੇ ਪਾਸੇ ਤੁਰ ਪਏ। ਜੇ ਇੱਕ ਬੰਦਾ ਪਾਪ ਕਰਨ ਵਾਲਾ ਆ ਜਾਏ, ਮੇਰਾ ਖਿਆਲ ਇਹ ਸਾਰੇ ਦੇਖਣ ਲੱਗ ਪੈਣਗੇ ਇਹ ਬੰਦਾ ਗੁਰਦੁਆਰੇ ਕਿਵੇਂ ਨਹੀਂ। ਇੱਕ ਸੱਜਣ ਨੇ ਬੜੇ ਸੋਹਣੇ ਸ਼ਬਦ ਕਹਿ, ਉਹ ਲਿਖਦਾ ਅੱਜ ਤੀਕਰਾਂ ਅਸੀਂ ਇਹ ਸੁਣਿਆ ਹੈ ਕਿ ਜਦੋਂ ਇਨਸਾਨ ਨੂੰ ਪਿਆਸ ਲੱਗਦੀ ਏ ਤੇ ਪਿਆਸਾ ਬੰਦਾ ਅਕਸਰ ਖੂਹ ਦੇ ਕੋਲ ਚੱਲ ਕੇ ਜਾਂਦਾ। ਅਸੀਂ ਸੁਣੀਏ ਕਿ ਪਿਆਸੇ ਬੰਦੇ ਨੂੰ ਖੂਹ ਦੇ ਕੋਲ ਜਾਣਾ ਪਏਗਾ, ਪਰ ਨਾਲ ਉਹਨਾਂ ਨੇ ਇੱਕ ਬਚਨ ਹੋਰ ਕਿਹਾ, ਕਹਿਣ ਲੱਗੇ ਚੇਤੇ ਰੱਖੋ ਪਿਆਸੇ ਬੰਦੇ ਆਪ ਖੂਹ ਕੋਲ ਚੱਲ ਕੇ ਜਾਂਦੇ ਨੇ, ਪਰ ਗੁਰੂ ਨਾਨਕ ਸਾਹਿਬ ਤਾਂ ਸੱਚ ਦਾ ਅੰਮ੍ਰਿਤ ਦਾ ਉਹ ਖੂਹ ਨੇ ਜਿਹੜੇ ਪਿਆਸਿਆਂ ਦੇ ਕੋਲ ਖੁਦ ਚੱਲ ਕੇ ਗਏ। ਜਿਨ੍ਹਾਂ ਨੂੰ ਪਿਆਸ ਸੀ ਉਹਨਾਂ ਦੇ ਦਰਵਾਜ਼ਿਆਂ ਤੇ ਪਹੁੰਚੇ। ਹਜ਼ੂਰ ਦੀ ਪਵਿੱਤਰ ਬਾਣੀ ਵਿੱਚ ਇੱਕ ਪ੍ਰਮਾਣ ਹੈ, ਇਹਨੂੰ ਸਾਖੀ ਰੂਪ ਵਿੱਚ ਵੀ ਸਮਝ ਲਓ ਭਾਵੇਂ, ਪਰ ਗੱਲ ਆਪਾਂ ਸਿਰਫ ਬਾਣੀ ਦੇ ਸਿਧਾਂਤ ਨੂੰ ਸਮਝਣ ਦੀ ਵਿਚਾਰ ਚੱਲ ਰਹੀ ਹੈ। ਬਾਹਰ ਦੀ ਵੀ ਅੱਗ ਇਨਸਾਨ ਦੇ ਅੰਦਰ ਵੀ ਅੱਗ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਨਾਨਕ ਦੀ ਰਸਨਾ ਤੋਂ ਉਚਾਰਨ ਕੀਤੇ ਬਚਨ ਤੇ ਇਤਿਹਾਸ ਇਸ ਸ਼ਬਦ ਦੀ ਭੂਮਿਕਾ ਇਹ ਦੱਸਦਾ ਕਿ ਹਜ਼ੂਰ ਜਦੋਂ ਗਏ ਨੇ ਹਰਿਦੁਆਰ ਤੇ ਉੱਥੇ ਇੱਕ ਵੈਸ਼ਨਵ ਸਾਧ ਸੀ। ਕਹਾਣੀ ਜਾਂ ਸਾਖੀ ਨੂੰ ਖਿੱਚਣ ਵਾਲੇ ਪਾਸੇ ਨਹੀਂ, ਸਿਰਫ ਸਿਧਾਂਤ ਸਮਝਣ ਲਈ, ਕਿਉਂਕਿ ਸਾਡੇ ਚਿਹਰਿਆਂ ਤੇ ਮੁਸਕਰਾਹਟ ਦਿਸਦੀ ਹੈ ਪਿਆਰਿਓ, ਅੰਦਰ ਦੀ ਅੱਗ ਤਾਂ ਇਸ ਤਰ੍ਹਾਂ ਜਿਵੇਂ ਬਾਹਰੋਂ ਰਾਖ ਠੰਡੀ ਏ ਤੇ ਅੰਦਰ ਅੱਗ ਦੀਆਂ ਚਿੰਗਾਰੀਆਂ ਭਖਦੀਆਂ ਪਈਆਂ। ਉੱਥੇ ਇੱਕ ਵੈਸ਼ਨਵ ਸਾਧ ਸੀ ਜਿਹੜਾ ਜ਼ਮੀਨ ਨੂੰ ਪੱਟ ਕੇ ਚੁੱਲ੍ਹੇ ਬਣਾਉਂਦਾ, ਲੱਕੜ ਨੂੰ ਧੋ ਕੇ ਬਾਲਦਾ ਤੇ ਜਦੋਂ ਉਹ ਚੌਂਕਾ ਤਿਆਰ ਕਰਕੇ ਭੋਜਨ ਪਕਵਾਨ ਤਿਆਰ ਕਰਦਾ ਤੇ ਉਸ ਵੇਲੇ ਉਸ ਚੌਂਕੇ ਦੇ ਚਾਰ ਚੁਫੇਰੇ ਮੰਤਰ ਪੜ੍ਹ ਕੇ ਲਕੀਰਾਂ ਖਿੱਚਦਾ ਕਿ ਕੋਈ ਬਦ ਰੂਹ ਮੇਰੇ ਇਸ ਭੋਜਨ ਇਸ ਚੌਂਕੇ ਵਿੱਚ ਨਾ ਆ ਜਾਏ। ਉਹਨੇ ਚੌਂਕਾ ਖਿੱਚਿਆ, ਲਕੀਰਾਂ ਖਿੱਚੀਆਂ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਮਰਦਾਨਿਆਂ ਕਿ ਆਪਾਂ ਵੀ ਭੋਜਨ ਜੇ ਤਿਆਰ ਕਰਨਾ ਤੇ ਅੱਗ ਦੀ ਲੋੜ ਪੈਣੀ ਏ, ਇੱਕ ਕਿਰਪਾ ਕਰ, ਜਾਂ ਉਸ ਤੋਂ ਕੋਲੋਂ ਬਲਦੇ ਹੋਏ ਅੱਗ ਦਾ ਇੱਕ ਚੋ ਜਾਂ ਇੱਕ ਲੱਕੜ ਹੀ ਲੈ ਆ। ਭਾਈ ਮਰਦਾਨਾ ਜੀ ਗਏ ਤੇ ਜਿਸ ਵੇਲੇ ਉਸ ਵੈਸ਼ਨਵ ਸਾਧ ਦੇ ਚੌਂਕੇ ਵਿੱਚ ਉਹਨਾਂ ਨੇ ਅਜੇ ਪੈਰ ਪਾਣਾ ਸੀ, ਤਨ ਦਾ ਪਰਛਾਵਾਂ ਚੌਂਕੇ ਤੇ ਪਿਆ ਤੇ ਜਿਹੜਾ ਰਾਮ ਨਾਮ ਦੀ ਰੱਟ ਲਾਈ ਬੈਠਾ ਸੀ, ਸ਼ਾਂਤੀ ਸ਼ਾਂਤੀ ਕੂਕਦਾ ਸੀ, ਭਾਈ ਸਾਹਿਬ ਦੇ ਪਰਛਾਵਾਂ ਪੈਣ ਦੀ ਦੇਰ, ਬਲਦੀ ਹੋਈ ਇੱਕ ਲੱਕੜ ਭਾਈ ਸਾਹਿਬ ਦੇ ਤਨ ਤੇ ਮਾਰਨ ਲੱਗਾ। ਭਾਈ ਮਰਦਾਨਾ ਜੀ ਪਿਛਾਂ ਹੋ ਗਏ, ਉਹ ਦੌੜ ਕੇ ਗੁਰੂ ਨਾਨਕ ਸਾਹਿਬ ਕੋਲ ਆ ਗਏ ਤੇ ਇਹ ਸੱਜਣ ਜਿਹੜਾ ਸ਼ਾਂਤੀ ਦੀ ਗੱਲ ਕਰਦਾ ਸੀ, ਬਲਦੀ ਹੋਈ ਅੱਗ ਲੈ ਕੇ ਬਾਬੇ ਨਾਨਕ ਦੇ ਕੋਲ ਭਾਈ ਮਰਦਾਨੇ ਨੂੰ ਫੂਕਣ ਲਈ ਆ ਗਿਆ। ਹਜ਼ੂਰ ਨੇ ਦੇਖਿਆ ਉਸ ਬੰਦੇ ਦੀ ਮੱਥਾ ਤੇ ਤਿਉੜੀ ਸੀ, ਉਹਦੀਆਂ ਅੱਖਾਂ ਵਿੱਚ ਖੂਨ ਉਤਰਿਆ ਸੀ, ਗੁੱਸੇ ਨਾਲ ਉਹਦੇ ਹੱਥ ਕੰਬਦੇ ਪਏ ਸਨ, ਉਹਦੀ ਜ਼ਬਾਨ ਥਥਲਾਉਂਦੀ ਪਈ ਸੀ, ਕ੍ਰੋਧ ਵਿੱਚੋਂ ਬੋਲ ਵੀ ਸ਼ੁੱਧ ਨਹੀਂ ਸਨ ਨਿਕਲਦੇ। ਹਜ਼ੂਰ ਦੇ ਕੋਲ ਜਦੋਂ ਗਿਆ ਤੇ ਸਾਹਿਬ ਨੇ ਉੱਠ ਕੇ ਕਿਹਾ, ਭਲੇ ਪੁਰਖਾ, ਕਿ ਆ ਰੱਬ ਦਾ ਕੀਰਤਨ ਕਰਨ ਵਾਲਾ ਕੀਰਤਨੀਆ ਤੇ ਤੂੰ ਬਲਦੀ ਕੋਈ ਅੱਗ ਲੈ ਕੇ ਇਹਦੇ ਪਿੱਛੇ ਕਿਉਂ ਦੌੜਿਆ ਆਏ? ਕਹਿਣ ਲੱਗਾ, ਮੈਂ ਇਸ ਬੰਦੇ ਨੂੰ ਜਿਉਂਦੇ ਨੂੰ ਸਾੜ ਦੇਣਾ। ਮਹਾਰਾਜ ਜੀ ਨੇ ਕਿਹਾ, ਕਰਦਾ ਰੱਬ ਦੀ ਕੀਰਤੀ ਤੇ ਸਾੜਨ ਕਿਉਂ ਤੁਰ ਪਿਆ, ਇਹਦਾ ਗੁਨਾਹ ਕੀ? ਉਹਨੇ ਕਿਹਾ, ਇਸ ਸ਼ੂਦਰ ਦਾ ਪਰਛਾਵਾਂ ਮੇਰੇ ਚੌਕੇ ਤੇ ਪੈ ਗਿਆ, ਮੇਰਾ ਚੌਂਕਾ ਭ੍ਰਸ਼ਟਿਆ ਗਿਆ ਤੇ ਮੈਂ ਇਸ ਨੂੰ ਇਹਦੇ ਕੀਤੇ ਦੀ ਸਜ਼ਾ ਦੇਣਾ ਹੈ। ਹਜ਼ੂਰ ਨੇ ਕਿਹਾ, ਮਰਦਾਨਿਆਂ, ਤਾਰ ਨੂੰ ਸੁਰ ਕਰ, ਅੱਜ ਇਹ ਵੀ ਦੁਨੀਆਂ ਨੂੰ ਪਤਾ ਲੱਗ ਜਾਏ। ਕਈ ਵਾਰੀ ਉੱਤੋਂ ਸ਼ਾਂਤੀ ਦੇ ਗੀਤ ਗਾਉਣ ਵਾਲਿਆਂ ਦੇ ਅੰਦਰ ਵੀ ਕ੍ਰਾਂਤੀ ਦੀ ਅੱਗ ਭੜਕਦੀ ਪਈ ਹੈ, ਈਰਖਾ ਦੀ ਅੱਗ ਹੈ। ਹਜ਼ੂਰ ਨੇ ਕਿਹਾ, ਮੈਨੂੰ ਹੁਣ ਪਤਾ ਲੱਗਾ ਕਿ ਜਿਹੜੀ ਅੱਗ ਤੂੰ ਆਪਣੇ ਹੱਥ ਵਿੱਚ ਬਲਦੀ ਕੋਈ ਲੱਕੜ ਪਕੜੀਏ, ਇਹ ਕੱਲੀ ਬਾਹਰ ਦੀ ਲੱਕੜ ਨਹੀਂ, ਇਹ ਤਾਂ ਤੇਰੇ ਅੰਦਰ ਵੀ ਅੱਗ ਦਾ ਇੱਕ ਭਾਂਬੜ ਬਲਦਾ ਪਿਆ ਹੈ। ਉੱਥੇ ਹਜ਼ੂਰ ਨੇ ਅੰਮ੍ਰਿਤ ਬੋਲ ਉਚਾਰਨ ਕੀਤੇ, ਕਹਿਣ ਲੱਗੇ, ਬਾਹਰ ਦੇ ਚੌਂਕੇ ਬਚਾਉਣ ਵਾਲਿਆ, ਅੰਦਰ ਦੇ ਚੌਂਕੇ ਤੇਰੇ ਭ੍ਰਸ਼ਟੇ ਗਏ। ਤੇ ਸ਼ਬਦ ਕਿਹਾ, ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ। ਆ ਤੇਰੇ ਅੰਦਰ ਜਿਹੜਾ ਕ੍ਰੋਧ ਇੰਨਾ ਤਪਿਆ ਪਿਆ ਤੂੰ ਪਿਆਰਿਆ, ਇਹ ਚੰਡਾਲ ਬਣ ਕੇ ਤੇਰੀਆਂ ਅੱਖਾਂ ਚੋਂ ਬਾਹਰ ਆ ਗਿਆ। ਬਾਹਰ ਦੇ ਲੱਕੜਾਂ ਧੋਣ ਦੀ ਥਾਂ ਆਪਣੇ ਮਨ ਨੂੰ ਧੋਣ ਦਾ ਯਤਨ ਕਰ, ਜਿੱਥੇ ਅੱਗ ਦੀਆਂ ਚਿੰਗਾਰੀਆਂ ਪਈਆਂ ਨੇ, ਤੇਰੇ ਸ਼ਰਧਾਲੂ ਮੱਥਾ ਟੇਕਦੇ ਨੇ ਤੇ ਪ੍ਰਗਟ ਨਹੀਂ ਹੁੰਦੀਆਂ, ਪਰ ਜਦੋਂ ਤੇਰੇ ਅੰਦਰ ਦਵੈਸ਼ ਆਉਂਦੀ ਏ ਤੇ ਨਿੱਕੀਆਂ ਚਿੰਗਾਰੀਆਂ ਵੀ ਅੱਜ ਅੱਗ ਬਣ ਗਈਆਂ। ਪਿਆਰਿਓ, ਇਹ ਕੱਲੀ ਵੈਸ਼ਨੋ ਸਾਧ ਦੀ ਕਹਾਣੀ ਨਹੀਂ, ਇਹ ਹਕੀਕਤ ਵਿੱਚ ਸੱਚਾਈ। ਜੇ ਮੇਰੇ ਵਰਗਾ ਬੰਦਾ ਵੀ ਬਾਹਰੋਂ ਵਾਹਿਗੁਰੂ ਵਾਹਿਗੁਰੂ, ਧੰਨ ਗੁਰੂ ਰਾਮਦਾਸ, ਅਸੀਂ ਕਹਿੰਦੇ ਹਾਂ ਸਾਰੇ ਸ਼ਬਦ, ਪਰ ਇੱਕ ਅਰਦਾਸ ਕਰੀਏ, ਸੱਚੇ ਪਾਤਸ਼ਾਹ ਜਿਹੜੀ ਮੈਂ ਤੇਰੇ ਨਾਮ ਦੀ ਗੱਲ ਆਪਣੀ ਜੀਭ ਤੋਂ ਕਹਿੰਦਾ ਪਿਆ ਵਾਂ, ਤੁਸੀਂ ਮਿਹਰ ਕਰੋ ਇਹ ਜੀਵ ਕਿਤੇ ਤੀਲਾਂ ਦੀ ਡੱਬੀ ਨਾ ਬਣ ਜਾਏ, ਇਹ ਜੀਵ ਕੇਵਲ ਬਣੇ ਤਾਂ ਤੇਰੇ ਨਾਮ ਨੂੰ ਗਾਉਂਦੀ ਕੋਈ, ਜੇ ਇਹ ਗਾਏ ਸ਼ਾਂਤ ਹੋਵੇ ਤੇ ਜਿਹੜਾ ਇਹਨੂੰ ਸੁਣੇ ਠੰਡ ਉਸ ਨੂੰ ਵੀ ਪੈ ਜਾਏ। ਸਾਹਿਬ ਨੇ ਫੁਰਮਾਇਆ, ਕਬੁੱਧ ਡੂਮਣੀ ਕੁਦਾਇਆ ਕਸਾਇਣ, ਪਰ ਨਿੰਦਾ ਕਟਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ, ਇਹ ਵੀ ਤਾਂ ਇੱਕ ਅੱਗ ਹੈ। ਹਜ਼ੂਰ ਨੇ ਕਿਹਾ ਪਾਵਕ ਸਾਗਰ ਅਥਾਹ ਲਹਿਰ ਮੈਂ, ਉਹ ਅੱਗ ਹੈ। ਸਾਹਿਬ ਨੇ ਕਿਹਾ ਖੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਅੱਗ ਦੀਆਂ ਨਦੀਆਂ ਨੇ। ਹੰਸ ਖੇਤ ਰਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ ਤਰੀਏ ਕਰਮੀ ਲੱਗ, ਜਿਹੜੇ ਇਸ ਅੱਗ ਵਿੱਚ ਪੈ ਗਏ ਉਹ ਸੜ ਗਏ, ਤੇ ਜਿਹੜੇ ਬਖਸ਼ੀਸ਼ ਲੈ ਕੇ ਨਾਮ ਵਾਲੇ ਪਾਸੇ ਜੁੜੇ ਉਹ ਇਸ ਅੱਗ ਤੋਂ ਬਚ ਗਏ। ਹੋਰ ਅੱਗੇ ਆਪਾਂ ਥੋੜਾ ਜਿਹਾ ਬਾਣੀ ਵਿੱਚੋਂ ਖੋਜੀਏ ਕਿ ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰੋ ਤਾਰ ਨਖਾਰੇ, ਤਾਰਨ ਵਾਲਿਆ ਮੈਨੂੰ ਤਾਰ ਦੇ ਇਸ ਸਾਗਰ ਵਿੱਚੋਂ। ਤੇ ਬਾਣੀ ਵਿੱਚ ਕੁਝ ਅਰਦਾਸਾਂ ਨੇ ਜਿਹੜੀਆਂ ਆਪਾਂ ਆਪਣੇ ਜਿਉਂਦੇ ਜੀ ਆਪਣੇ ਤਰਨ ਵਾਸਤੇ ਕਰਨੀਆਂ, ਆਪਣੇ ਅੰਦਰ ਦੇ ਬਚਾਅ ਵਾਸਤੇ ਕਰਨੀਆਂ ਨੇ। ਤੇ ਕਿਉਂ ਅੱਗ ਸਾਡੇ ਅੰਦਰ ਨੂੰ ਵਿਆਪਦੀ? ਆਪ ਰੋਜ਼ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਦੇ ਹੋ ਤੇ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹਨੇ, ਉਹ ਸ਼ਬਦ ਹੈ ਤਿਤ ਸਰਵਰੜੈ ਭਈਲੇ ਨਿਵਾਸਾ ਆ ਜੇ ਅੱਗ, ਜਿਹਦੇ ਤੋਂ ਬਚਣ ਲਈ ਅੱਜ ਗੁਰੂ ਅਰਜਨ ਦੇਵ ਅਰਦਾਸ ਪੈ ਕਰਦੇ। ਸਰਵਰੜੈ, ਸਰਵਰੜੈ ਦਾ ਅਰਥ ਹੈ ਉਹ ਸਰੋਵਰ ਜਿਹੜਾ ਬੜਾ ਖਤਰਨਾਕ ਹੈ। ਭਈਲੇ ਨਿਵਾਸਾ, ਤਿਤ ਸਰਵਰੜੈ ਭਈਲੇ ਨਿਵਾਸਾ, ਸਾਡਾ ਉਸ ਸਰੋਵਰ ਦੇ ਵਿੱਚ ਨਿਵਾਸ ਹੈ। ਪਾਣੀ ਪਾਵਕ ਤਿਨਹਿ ਕੀਆ, ਉਸ ਕਾਦਰ ਨੇ ਇਸ ਸਰੋਵਰ ਵਿੱਚ ਪਾਣੀ ਦੀ ਥਾਂ ਤੇ ਪਾਵਕ ਅੱਗ ਦੀਆਂ ਲਹਿਰਾਂ ਪੈਦਾ ਕਰ ਦਿੱਤੀਆਂ। ਉਹਨੂੰ ਤ੍ਰਿਸ਼ਨਾ ਕਹਿ ਲਓ, ਈਰਖਾ ਕਹਿ ਲਓ, ਕ੍ਰੋਧ ਕਹਿ ਲਓ, ਵਾਸ਼ਨਾ ਕਹਿ ਲਓ। ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ, ਮੋਹ ਦਾ ਚਿੱਕੜ ਹੈ ਇਸ ਸਰੋਵਰ ਦੇ ਕਿਨਾਰੇ। ਪੱਗ ਨਹੀਂ ਚੱਲੈ, ਤੇ ਜਦੋਂ ਚੱਲਣ ਦਾ ਯਤਨ ਕਰਨੇ ਆ ਸਾਡੇ ਪੈਰ ਤੁਰਦੇ ਨਹੀਂ, ਪੱਗ ਦਾ ਅਰਥ ਹੈ ਪੈਰ, ਪੱਗ ਨਹੀਂ ਚੱਲੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕੱਲਾ ਤੂੰ ਨਹੀਂ, ਹਮ ਦੇਖਾ, ਹਮ ਦੇਖਾ ਦਰ ਤੇ, ਅਸੀਂ ਵੇਖਿਆ ਆਪਣਾ ਤਜਰਬਾ ਕੀਤਾ, ਹਮ ਦੇਖਾ ਤਹਿ ਡੂਬੀ ਅਲੇ, ਸਾਡੇ ਵੇਖਦਿਆਂ ਵੇਖਦਿਆਂ ਪਤਾ ਨਹੀਂ ਕਿਤਨੇ ਕੁ ਲੋਕ ਇਸ ਅੱਗ ਦੇ ਸਰੋਵਰ ਵਿੱਚ ਸੜ ਗਏ, ਇਹਦੇ ਵਿੱਚ ਤਸ ਗਏ। ਹਮ ਦੇਖਾ ਤਹਿ ਡੂਬੀ ਅਲੇ, ਤੇ ਡੁੱਬਣ ਦਾ ਕਾਰਨ ਇੱਕੋ ਸੀ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਜਦੋਂ ਤੂੰ ਰੱਬ ਨੂੰ ਭੁੱਲ ਗਿਆ ਤੇ ਅੱਗ ਸਾਨੂੰ ਵਿਆਪੀ। ਹੁਣ ਇੱਥੇ ਜਿਹੜੀ ਬੇਨਤੀ ਕਰਨੀ ਚਾਹੁੰਦਾ, ਦੋਨਾਂ ਨੂੰ ਬਰਾਬਰ ਤੋਲੋ। ਜੇ ਮਾਂ ਦੇ ਉਦਰ ਦੀ ਅੱਗ ਵਿੱਚ ਸਿਮਰਨ ਹੈ ਤੇ 9 ਮਹੀਨੇ ਉਹ ਅੱਗ ਇਸ ਬੰਦੇ ਨੂੰ ਨਹੀਂ ਸਾੜ ਸਕਦੀ, ਤੇ ਜੇ ਮਾਂ ਦੇ ਗਰਭ ਵਾਲਾ ਸਿਮਰਨ ਇਹ ਸੰਸਾਰ ਵਿੱਚ ਆ ਜਾਏ ਤੇ ਚੇਤੇ ਰੱਖਿਓ, ਬਾਹਰ ਦੀ ਅੱਗ ਵੀ ਕਦੀ ਨਹੀਂ ਸਾੜ ਸਕਦੀ। ਪਰਮਾਤਮਾ ਭੁੱਲਿਆ ਤੇ ਅੱਗ ਨੇ ਸਾੜਿਆ। ਗੁਰੂ ਸਾਹਿਬ ਦੇ ਫਿਰ ਉਸ ਪੌੜੀ ਵੱਲ ਆਓ ਜਿਹੜੀ ਸ਼ੁਰੂ ਕੀਤੀ ਸੀ ਕਿ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਆ ਪਾਵਕ ਸਾਗਰ ਬਣ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਅਗਲੀਆਂ ਤੁਕਾਂ ਨੇ ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ, ਕਿਹੜੀ ਲਿਵ? ਜਿਹੜੀ ਮਾਤਾ ਦੇ ਗਰਭ ਵਿੱਚ ਲੱਗੀ ਸੀ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਫਿਰ ਉਹਨਾਂ ਨੂੰ ਇਹ ਲਹਿਰਾਂ ਅੱਗ ਦੀਆਂ ਵਿਆਪਦੀਆਂ ਨਹੀਂ, ਉਹਨਾਂ ਨੂੰ ਇਹ ਲਹਿਰਾਂ ਕਦੀ ਸਤਾਉਂਦੀਆਂ ਨਹੀਂ, ਜਿਨ੍ਹਾਂ ਦੀ ਲਿਵ ਗੁਰੂ ਦੇ ਚਰਨਾਂ ਵਿੱਚ ਜੁੜੀ ਰਹੇ। ਇਤਿਹਾਸ ਦੀ ਇੱਕ ਘਟਨਾ ਹੈ, ਜਿਸ ਦਿਨ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਮੁਕੰਮਲ ਹੋਈ ਸੀ ਨਾ, ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ, ਤੇ ਉਸ ਵੇਲੇ ਬੜਾ ਵੱਡਾ ਲੰਗਰ ਲਾਇਆ ਗਿਆ। ਸੰਗਤ ਬਹੁਤ ਦੂਰੋਂ ਆਈ। ਇਹ ਚੇਤੇ ਰੱਖਿਓ, ਪ੍ਰਕਾਸ਼ ਤੋਂ ਪਹਿਲਾਂ ਦੀ ਘਟਨਾ ਹੈ। ਹਰਿਮੰਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਬਣਾਇਆ, ਉਸਾਰੀ ਪਹਿਲਾਂ ਕਰਾਈਏ, ਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਾਅਦ ਵਿੱਚ ਤੇ ਪ੍ਰਕਾਸ਼ ਬਾਅਦ ਵਿੱਚ ਹੋਇਆ ਹੈ। ਤੇ ਇੱਕ ਸੱਜਣ ਨੇ ਤਾਂ ਹਰਿਮੰਦਰ ਸਾਹਿਬ ਦੀ ਪਹਿਲਾਂ ਬਣੀ ਹੋਈ ਇਮਾਰਤ ਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਾਅਦ ਵਿੱਚ ਸੰਪਾਦਨ ਹੋਣਾ, ਇਹਦੇ ਸੰਬੰਧੀ ਇਹ ਵਿਚਾਰ ਰੱਖੇ ਸਨ ਕਿ ਸਿੱਖਾ, ਤੈਨੂੰ ਘੱਟੋ ਘੱਟ ਇਤਿਹਾਸ ਦੇ ਇਹਨਾਂ ਦੋ ਤੱਥਾਂ ਤੋਂ ਸਮਝ ਪੈ ਜਾਣੀ ਚਾਹੀਦੀ ਏ ਕਿ ਪ੍ਰਕਾਸ਼ ਲਈ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਾਅਦ ਵਿੱਚ ਤੇ ਹਰਿਮੰਦਰ ਸਾਹਿਬ ਪਹਿਲਾਂ ਕਿਉਂ ਬਣਾ ਦਿੱਤਾ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਿੱਖਣਾ ਤੇ ਇਸ ਘਟਨਾ ਤੋਂ ਸਿੱਖ ਕਿ ਜਿਸ ਦਾ ਪ੍ਰਕਾਸ਼ ਕੀਤਾ ਜਾਣਾ ਅਜੇ ਉਹ ਹੋਂਦ ਵਿੱਚ ਨਹੀਂ, ਪੋਥੀਆਂ ਨੇ, ਪਰ ਜਿਸ ਥਾਂ ਤੇ ਪ੍ਰਕਾਸ਼ ਕੀਤਾ ਜਾਣਾ ਉਹ ਥਾਂ ਪਹਿਲਾਂ ਤਿਆਰ ਕਰ ਦਿੱਤੀ, ਕਿਉਂਕਿ ਸ਼ਬਦ ਗੁਰੂ ਦਾ ਸਤਿਕਾਰ ਇਤਨਾ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਬਾਅਦ ਵਿੱਚ ਤੇ ਪ੍ਰਕਾਸ਼ ਵਾਲੀ ਪਵਿੱਤਰ ਥਾਂ ਪਹਿਲਾਂ ਹੀ ਹਜ਼ੂਰ ਨੇ ਬਣਾ ਦਿੱਤੀ ਕਿ ਤੈਨੂੰ ਪ੍ਰਕਾਸ਼ ਕਰਨ ਦੀ ਥਾਂ ਇਹਦਾ ਅਦਬ ਕਰਨ ਦੀ ਜਾਚ ਆ ਜਾਏ। ਖੈਰ, ਜਿਸ ਵੇਲੇ ਇਹ ਹਰਿਮੰਦਰ ਸਾਹਿਬ ਮੁਕੰਮਲ ਹੋਏ, ਹਜ਼ੂਰ ਨੇ ਸੰਗਤ ਨੂੰ ਬੁਲਾਇਆ, ਲੰਗਰ ਲਾਇਆ ਗਿਆ, ਬੜੀ ਦੂਰ ਦੂਰ ਤੋਂ ਸੰਗਤ ਆਈ। ਉਸ ਦਿਨ ਕੁਛ ਬ੍ਰਾਹਮਣ ਜਿਹੜੇ ਕਰਮ ਕਾਂਢੀ ਸਨ, ਫਿਰ ਮੈਂ ਸ਼ਬਦ ਵਰਤਾਂ ਕਿ ਬ੍ਰਾਹਮਣ ਸ਼ਬਦ ਨੂੰ ਸੁਣ ਕੇ ਨਫ਼ਰਤ ਨਾ ਕਰਿਓ। ਗੁਰੂ ਜੀ ਨੇ ਤਾਂ ਬਾਣੀ ਵਿੱਚ ਕਿਹਾ ਕਿ ਨਾਮਦੇਵ ਤੇ ਕਬੀਰ ਦੇਵ, ਕਬੀਰ ਜੀ ਦੋਨੋਂ ਬ੍ਰਾਹਮਣ ਬਣ ਗਏ। ਜੇ ਬਾਣੀ ਪੜ੍ਹੀਏ, ਕਬੀਰ ਸਾਹਿਬ ਤਾਂ ਖੁਦ ਕਹਿੰਦੇ ਪਏ ਨੇ, ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਵੈ ਕਬੀਰ। ਉਹ ਆਪਣੀ ਜਾਤ ਪ੍ਰਗਟ ਕਰ ਰਹੇ ਨੇ। ਨਾਮਦੇਵ ਜੀ ਨੂੰ ਪੜ੍ਹੋ, ਉਹ ਵੀ ਆਪਣੀ ਇਹ ਗੱਲ ਕਰਦੇ ਨੇ, ਛੀਪੇ ਕੇ ਜਨਮ ਕਾਹੇ ਕੋ ਆਇਆ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾਮਦੇਵ ਤੇ ਕਬੀਰ ਜੀ, ਗੁਰੂ ਅਮਰਦਾਸ ਕਹਿੰਦੇ ਨੇ, ਇਹ ਦੋਨੋਂ ਬ੍ਰਾਹਮਣ ਬਣ ਗਏ। ਮਹਾਰਾਜ ਬ੍ਰਾਹਮਣ? ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਕਹਿਣ ਲੱਗੇ, ਨਾਮਾ ਛੀਂਬਾ ਕਬੀਰ ਜੋਲਾਹਾ, ਪੂਰੇ ਗੁਰ ਤੇ ਗੱਤ ਪਾਈ। ਜੰਮੇ ਛੀਂਬਿਆਂ ਤੇ ਜੁਲਾਹਿਆਂ ਦੇ ਘਰ ਵਿੱਚ ਨੇ ਦੋਨੋਂ, ਇੱਕ ਛੀਂਬੇ ਪਰਿਵਾਰ ਵਿੱਚ, ਦੂਸਰੇ ਜੁਲਾਹੇ ਪਰਿਵਾਰ ਵਿੱਚ। ਜਦੋਂ ਪੂਰਾ ਗੁਰੂ ਮਿਲਿਆ ਤੇ ਇਹ ਪਰਮ ਅਵਸਥਾ ਨੂੰ ਪ੍ਰਾਪਤ ਬਣ ਕਰ ਗਏ, ਲੋਕ ਭਾਵੇਂ ਛੀਂਬਾ ਤੇ ਜੁਲਾਹਾ ਸ਼ਬਦ ਉਹ ਵਰਤਦੇ ਰਹੇ, ਪਰ ਕਹਿੰਦੇ ਨੇ ਅੰਦਰ ਉਹਨਾਂ ਦਾ ਬ੍ਰਾਹਮਣ ਬਣ ਚੁੱਕਾ ਸੀ। ਕੌਣ ਹੈ ਬ੍ਰਾਹਮਣ? ਕੀ ਬ੍ਰਾਹਮਣ ਇੱਕ ਬਾਹਰ ਦੇ ਭੇਖ ਦਾ ਨਾਮ ਹੈ? ਕਬੀਰ ਸਾਹਿਬ ਨੇ ਕਿਹਾ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਬ੍ਰਹਮ ਬਿੰਦਾ ਹੈ ਤਿਸ ਦਾ ਬ੍ਰਹਮਤ ਰਹੇ, ਇੱਕ ਸ਼ਬਦ ਲਿਵ ਲਾਏ, ਜਿਹੜਾ ਇੱਕ ਸ਼ਬਦ ਵਿੱਚ ਆਪਣੀ ਲਿਵ ਨੂੰ ਲਾ ਕੇ ਬੈਠ ਗਿਆ, ਜਨਮ ਭਾਵੇਂ ਉਹਦਾ ਕਿਸੇ ਦੇ ਘਰ ਦਾ ਹੋਵੇ ਪਰ ਅੰਦਰ ਉਹਦਾ ਬ੍ਰਾਹਮਣ ਬਣ ਜਾਂਦਾ। ਹਜ਼ੂਰ ਨੇ ਕਿਹਾ, ਨਾਮਾ ਛੀਂਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗੱਤ ਪਾਈ। ਬ੍ਰਹਮ ਕੇ ਬੇਤੇ ਸ਼ਬਦ ਪਛਾਣੇ, ਖੌਮੈ ਜਾਤ ਗਵਾਈ, ਸੁਰ ਨਰਤਨ ਕੀ ਬਾਣੀ ਗਾਵੇ ਕੋਏ ਨਾ ਮੇਟੈ ਭਾਈ। ਕੁਛ ਬ੍ਰਾਹਮਣ ਅਖੌਤੀ ਆਏ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਆ ਕੇ ਆਖਿਓ ਨੇ ਕਿ ਮਹਾਰਾਜ, ਤੁਸੀਂ ਇਮਾਰਤ ਬਣਾਈ ਏ, ਤੇ ਪਹਿਲਾਂ ਜਦੋਂ ਸਨਾਤਨੀ ਵੀਰ ਕੋਈ ਇਮਾਰਤ ਬਣਾਉਂਦੇ ਸਨ ਤੇ ਪਹਿਲਾ ਥਾਲ ਉਹ ਕੱਢ ਕੇ ਰੱਖਦੇ ਸਨ ਆਪਣੇ ਪੁਰੋਹਿਤ ਦਾ, ਆਪਣੇ ਪੁਰੋਹਿਤ ਵਾਸਤੇ ਕੱਢਣਾ। ਕਹਿਣ ਲੱਗੇ, ਮਹਾਰਾਜ ਇੰਨੀ ਸੋਹਣੀ ਇਮਾਰਤ ਬਣਾਈ ਤੇ ਅਸੀਂ ਪੁਰੋਹਿਤ ਹਾਂ, ਸਾਡੇ ਵਾਸਤੇ ਥਾਲ ਕਿਉਂ ਨਹੀਂ ਤੁਸੀਂ ਕੱਢਿਆ? ਸਤਿਗੁਰੂ ਨੇ ਉੱਥੇ ਖੱਸ ਕੇ ਕਿਹਾ, ਕਹਿਣ ਲੱਗੇ, ਸਾਡਾ ਪੁਰੋਹਿਤ ਇੱਕ ਹੈ, ਅਸੀਂ ਉਹਨੂੰ ਲੰਗਰ ਛਕਾ ਦਿੱਤਾ ਹੈ, ਉਹਦੇ ਲਈ ਥਾਲ ਕੱਢਿਆ। ਕੌਣ? ਉੱਥੇ ਫਿਰ ਗੁਰੂ ਕਾ ਇੱਕ ਸਿੱਖ ਸੀ, ਇਤਿਹਾਸ ਦੀਆਂ ਦੋ ਸਤਰਾਂ ਨੇ, ਉਹ ਲਿਖਦੇ ਨੇ, ਖਮਰਾ ਪੁਰੋਹਿਤ ਭਾਈ ਬੰਨੋ, ਭਾਈ ਬੰਨੋ, ਹਮਰਾ ਪ੍ਰੋਹਤ ਭਾਈ ਬੰਨੋ, ਸਭ ਸਿੱਖ ਸੰਗਤ ਸਤ ਕਰ ਮੰਨੋ, ਸਾਡੀ ਗੱਲ ਸਤ ਮੰਨੋ, ਸਾਡਾ ਪ੍ਰੋਹਤ ਹੈ ਭਾਈ ਬੰਨੋ। मैं सिर्फ बेनती इस करके करनी चाहना माया विच भी कदी लिव टुटे ना फिर अग अग नहीं रही इस अग नू इंसान तर जाता है। भाई बनो आप नू पता है गुरु ग्रंथ साहब की सेवा विच ना रखे। हजूर नू किसे सिख ने प्रश्न किया सी कि महाराज कोई ऐसा है जेड़ा माया विच भी रहे ते इस अग नाल सड़े भी ना चिकड़ विच भी रहे पर भिजे कदी ना परिवार विच भी रहे ते मोह दियां तंदा कदी व्यापन ना दुनिया दियां गल्लां कबोल बोल भी सुनी जाए पर अंदर कदी खिले ना बाहर दे हालात भी माड़े बन जान पर अंदर दी लिव अंदर दा नेम कदी टुटे ना। गुरु साहब ने कहा बहुत ने कहिंदा फिर किरपा करके किसे दे दर्शन कराओ आप तां गुरु हो कोई सिख भी ऐसा है ते सच्चे पातशाह जी ने उस नू भाई बन्नो वल भेजिया। भाई बन्नो करदे सन घ्यो दा काम घ्यो दा व्यापार सी उन्हां दा जदों ये गया ते भाई साहब अपनी दुकान दी गद्दी ते आसन ते बैठे ने ते एक ग्राहक घ्यो खरीदण आया कुछ कु पैसियां दा रौला है ते भाई साहब उहदे नाल बहसदे पए ने भी ना तां मैं एक पैसा तेरे तो वध लैणा ते ना मैं अपने हाथ विच पकड़ के घट जोखणा वध पैसा लैणा नहीं घट मैं तोल के देना नहीं ते ये घ्यो बड़ा कीमती है। वह किन्नी देर होगी उस सिख नूं देखदिआं ये बहसी जान आपस विच उच्ची उच्ची बोली जान ते मन च शंका बन गया सच्चे पातशाह आ किहड़े कोल तुसीं भेज दिता जेड़ा किन्ना समा हो गया घ्यो दी एक पली पहला पलियां भी वरदे सन थोड़े जे घ्यो दी खातर झगड़ी जांदा है ये किवें माया विच निर्लेप होवेगा ये किवें माया तो बचिया होवेगा। मुख दी गल की कि वह झगड़ा मुकिया भाई साहब ने इंसाफ दे तराजू नाल जोक के तोल घ्यो दिता ते जदों उस सिख दी वारी आई भाई साहब ने पूछा भाई सज्जना दस तू भी घ्यो लैना आया कितना लैना है। उन्हें हाथ जोड़ के क्या कहिंदा महाराज मैं घ्यो लै नहीं आया मैं अंदर दा एक सवाल लैके आया सा ते मेरा ख्याल है शायद मेरा अज वो शंका नहीं निकलना। भाई साहब ने खत कपड़े नाल पूंझ लै कह लगे दस तेरा सवाल की कहिंदा मैं श्री अमृतसर साहब तो आया वा रामसर तो रामदासपुर तो आया वा सुधासर तो आया वा। इन्ने शब्द कहन दी देर सी भाई साहब गद्दी तो थले आ गए सिर्फ शब्द ही सुनिया मैं श्री अमृतसर साहब तो आया वा ते सानू गुरमुखो शब्द भी यही वरतने चाहिए ने। अज जदों असी कई बार आम बोली चाली बोलचाल करने हां ना महसूस ना करो असी भी कई बार शब्द निकल जाता है किछे चले अमृतसर नहीं प्यारियो श्री अमृतसर साहब श्री अमृतसर साहब तो आया मैं गद्दी तो थले उतर गए ते उहदे चरणां दी धूड़ चुक के अपने मत्थे ते लाई कहन लगे मेरे गुरु जी दे दर तो आए हैं आ जी आया नूं दस मैं तेरी सेवा की करां। अखां पानी नाल भिज गईआं जिहड़ा एक घड़ी पहलां इंज प्रतीत हुंदा सी माया विच ग्रसिआ उह बैराग भी चला गया कहन लगा चल गुरमुखा घर लै गए कहन लगे सेवा मैं तुहाडी पहलां की करां। सिख ने कहा मैं इशनान करना कहन लगा पानी कोसा गर्म करां जां ठंडे नाल करोगे कहिंदा पानी नाल ते रोज करीदा इशनान घ्यो दे व्यापारी दे घर आया अज घ्यो नाल इशनान करना। भाई बन्नो हस पै कहन लगे सच्चे पातशाह अज किरत भी सफल करन वास्ते मौका दे दिता जे मेहर कीती तुसीं कहन लगे घ्यो नाल इशनान करना मन च यह सी भी दुकान उत्ते बैठे हुए एक घ्यो दी थोड़ी जी गल चली ते बहसदे पै सन ते आखर पता लग जाएगा भी यह किन्ना कु गुरु नूं प्यार करदा है। कहन लगे सत बचन गुरसिखा इन्नी गल कह के बाहर चले गए कुप्पे घ्यो दे भर के जिथे इशनान करना सी उस फट्टी को लै आए आवाज दिती गुरू के सिखा आ इशनान कर। जदों वह बस्तर लैके इशनान तो की करना सी, उस अस्थान ते गए, खुरे कुल गए ते जेड़ी फट्टी नवी रखी सी भाई साहब ने वेंद्या वेंद्या घ्यो दे दो कुप्पे फट्टी उत्ते रोड़ के फट्टी साफ कर दिती। वह हैरान हो गया, तीजा कुप्पा रोड़न लगे, उन्हें खत पकड़ लिया, ना रो के कहिंदा सिखा मैनू बख्श दी, मैं गलती नाल शंका कर बैठा पर मेरी एक गल खोर मनो कढ दे। दुकान ते बैठा एक ग्राहक नाल थोड़े जी घ्यो की खातर इनी बहस पिया करदा सै, इथे मेरे बिना पुछन तो घ्यो क्यों डोल दिता। कह लगा डोलिया नहीं, जिस फट्टी ते सिख ने इशनान करना मैं फट्टी भी घ्यो नाल धोनी चाहना, तुसी इशनान करना है ना। कहना मैनू एक गल दस, उथे टके दा झगड़ा, इथे इन्ने रुपया दा घ्यो। कह लगा बस चेते रखी, उथे मेरी किरत सी, इथे मेरी कीरती है, उथे मेरा धंधा सी, इथे मेरा धर्म है, उस गद्दी ते बैठिया मेरा संसार सी, ते इस फट्टी वाले पासे मेरा निरंकार है। जिथों तक धंधे की गल है, मैं बेईमानी नहीं करदा, मैं धक्का नहीं करदा, ते जदों धर्म की गल आ जाए फिर एक पली की आ सारे दा सारा घर गुरु दा है। जे तू कहे ते मैं सब कुछ तेरे तू कुर्बान करके बार चुरस्ते विच जाके बैठ सकना। प्यारो ए जे ओ अवस्था है अग, पर गुरु अमरदास कह लगे नहीं, कह नानक गुर प्रसादी जिन्ना लिव लागी तिनी विचे माया पाया। उन्होंने माया विच रह के उस साई नू पा लिया। जेड़ी बेनती मैं करनी चाहना, एक अरदास गुरु जी ने पहला की है अग, साहब ने कहा हम देखा असी वेखने पे तै डूबी अले, पर इस अग तो किवें बचिया जाए, केड़ा तरीका है। वो इको तरीका है अरदास, पावक सागर अथा लहर में तारो हो तारन खारे। वो अरदास करिए पुज बल बीर ब्रह्म सुख सागर गर्त परत गै लेहो अंगुरिया। ए शब्द दे अर्थ मैं अखरी कर दिया, हो सकदा आप गुरमुखा ने कई बारी सुनिया होवे। गौड़ी राग दा बचन उचारण करता गुरु अर्जुन देव, पुज बल बीर ब्रह्म सुख सागर गर्त परत गह लो अंगुरिया, सरवन ना सुरत नैन सुंदर नाही, आरत द्वार रटत पिंगुरिया। सिर्फ दो तुकां, पुज बल बीर, बल बीर एदा अर्थ है बल दे ताकतवार बहादुर सतगुरु, तेरियां पुजावां विच बड़ी ताकत है, तेरियां बाहां विच बड़ी शक्ति है। पुज बल बीर ब्रह्म सुख सागर गर्त परत गह लो अंगुरिया, तुसी किरपा करो गर्त परत, मैं इस माया दे अग दे समुंदर विच डिग पियावां, गह लो अंगुरिया तुसी मेरे डिगे हुए दी उंगल पकड़ लो, तार लै मैनू, मेरी सिर्फ एक बां बार दिस दीए, गर्त परत गह लो अंगुरिया, ते वेखी मैनू सिर्फ मेरी बां तकी, मेरा चेहरा ना देखी, मेरे काना विच सरोत चंगी नहीं, मेरे नेत्रां दा सुहापन चंगा नहीं, मेरा रूप रंग कुछ भी चंगा नहीं, बस एक कृपा करो, सरवन ना सुरत नैन सुंदर नाही, आरत द्वार, आरत दा अखरी अर्थ दुखियारा दुखी आजज, रटत पिंगुरिया ते पिंगुरिया दा अर्थ पिंगला, जिदे दोनों पैर भी कट्टे ने काम नहीं करदे, मैं ता रिड़दिया रिड़दिया तेरे बुए ते आया वा, तुसी कृपा करो मेनू इस पिंगले नू भव सागर तो तार दियो। साहब ने फरमाया मात गर्भ में आपन सिमरन दे, तुसी सिमरन दे के बचाया, ते सच्ची मुची इंसान माता दे उदर विच सिमरन तो बिना नहीं बचदा। वो सिमरन कैसा सी, वो लिव कैसी सी, ते इंसान परत के सारी जिंदगी उस सिमरन नू लभण वास्ते तुरिया फिरदा, लिव लभदा है। आ जदों कोई सिमरन विच टिक जांदा है ना, ओदियां अखां अपने आप पलकां बंद हो जांदियां। मैं तां बेनती कर रहा, यह दो तुकां इन्नियां कमाल दियां डूंगियां ने, ਜੇ ਇਹਦੇ ਵਿੱਚ ਹੋਰ ਟੁੱਬੀ ਮਾਰੀਏ ਤੇ ਖਜ਼ਾਨਾ ਲੱਭੇਗਾ। ਕੀ ਕਾਰਨ? ਕਿ ਜਦੋਂ ਕੋਈ ਬੰਦਾ ਸਿਮਰਨ ਵਿੱਚ ਜੁੜਦਾ ਹੈ, ਭਾਵੇਂ ਉਹ ਚੌਂਕੜਾ ਮਾਰ ਕੇ ਬੈਠਾ ਹੁੰਦਾ ਹੈ ਨਾ, ਜਿਉਂ ਜਿਉਂ ਉਹਦੇ ਅੰਦਰ ਦਾ ਰਸ ਹੁੰਦਾ, ਉਹਦੀ ਗਰਦਨ ਆਪਣੇ ਆਪ ਝੁਕਣ ਲੱਗ ਪੈਂਦੀ। ਕਦੀ ਤੁਸੀਂ ਦੇਖਿਆ ਹੋਣਾ। ਤੇ ਜਿਹੜੇ ਸਿਮਰਨ ਕਰਦੇ ਨੇ ਉਹਨਾਂ ਤੇ ਕਿਰਪਾ ਵਰਤਦੀ, ਉਹਨਾਂ ਦੀ ਗਰਦਨ ਝੁਕ ਜਾਂਦੀ ਹੈ, ਮੂੰਹ ਬਿਲਕੁਲ ਬੰਦ ਹੋ ਜਾਂਦਾ, ਅੱਖਾਂ ਦੀਆਂ ਦੋਨੋਂ ਪੁਤਲੀਆਂ ਪੋਪਟੇ ਬਿਲਕੁਲ ਬੰਦ ਨੇ, ਤੇ ਬਿਲਕੁਲ ਆਪਣੇ ਸਿਰ ਨੂੰ ਉਹ ਜ਼ਮੀਨ ਵਾਲੇ ਪਾਸੇ ਝੁਕਾਉਣ ਲੱਗ ਪੈਂਦਾ। ਕਦੀ ਬੱਚੇ ਨੂੰ ਮਾਤਾ ਦੇ ਉਧਰ ਵਿੱਚ ਤੁਸੀਂ ਦੇਖਿਆ ਹੋਣਾ ਤਸਵੀਰਾਂ ਵਿੱਚੋਂ, ਉਹ ਕਿਵੇਂ ਬੈਠਾ ਹੁੰਦਾ, ਉਹਦੀ ਗਰਦਨ ਵੀ ਝੁਕੀ ਹੈ, ਅੱਖਾਂ ਉਹਦੀਆਂ ਵੀ ਬੰਦ ਨੇ, ਮੂੰਹ ਉਹਦਾ ਵੀ ਬਿਲਕੁਲ ਬੰਦ ਹੈ। ਕਿਉਂਕਿ ਜਦੋਂ ਕਿਸੇ ਦੀ ਲਿਵ ਲੱਗ ਜਾਏ ਉਦੋਂ ਬਾਹਰ ਦੇ ਇੰਦਰੇ ਆਪਣੇ ਆਪ ਬੰਦ ਹੋ ਜਾਂਦੇ ਨੇ। ਮਾਂ ਦੇ ਉਧਰ ਵਿੱਚ ਵੀ ਇੰਦਰੇ ਬੰਦ ਸਨ ਤੇ ਗਰਦਨ ਝੁਕੀ ਸੀ। ਜਿੱਦਣ ਸੰਗਤ ਵਿੱਚ ਗੁਰੂ ਗੁਰੂ ਜਪਦਿਆਂ ਜੁੜ ਗਿਓ ਨਾ, ਚੇਤੇ ਰੱਖੀ ਉਸ ਗਰਭ ਅਵਸਥਾ ਦਾ ਆਨੰਦ ਫਿਰ ਮਾਣੇ, ਉਦੋਂ ਬਾਹਰ ਦੀ ਅਵਸਥਾ ਇਹ ਬਣੇਗੀ। ਉੱਥੇ ਮਾਂ ਦਾ ਸਿਮਰਨ ਹੈ। ਤੇ ਮੇਰੇ ਬਾਬਾ ਨਾਨਕ ਜੀ ਨੇ ਤਾਂ ਫੁਰਮਾਇਆ, ਪਹਿਲੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾਂ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾਂ, ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਿਖਾਣੈ ਉਰਦ ਧਿਆਨ, ਲਿਵ ਲਾਗਾ ਮਾਤ ਗਰਭ ਮੈਂ, ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪਟ, ਬੀਚ ਬਚਾਵੈ ਰਕਤ ਬਿੰਦ ਕਰ ਨਿਮਿਆ, ਅਗਨ ਉਦਰ ਮਝਾਰ, ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ, ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਤਾਰ, ਉਸੀ ਮਾਤ ਗਰਭ ਮੈਂ ਆਪਨ ਸਿਮਰਨ ਦੇ। ਉਥੇ ਆਪਣੇ ਸਿਮਰਨ ਦੀ ਦਾਤ ਦਿੱਤੀ, ਤਹਿ ਤੁਮ ਰੱਖ ਨਖਾਰੇ, ਉਥੇ ਤੁਸੀਂ ਰੱਖ ਲਿਆ ਸਾਨੂੰ ਪਾਵਕ ਸਾਗਰ, ਇਸ ਸਾਗਰ ਜਿਹੜਾ ਅੱਗ ਨਾਲ ਭਰਿਆ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਖਾਰੇ। ਫਿਰ ਉਸ ਪ੍ਰਮਾਣ ਵੱਲ ਕਿ ਅਸੀਂ ਪੈਰ ਨਹੀਂ ਸਾਡੇ ਚੱਲਦੇ, ਪੈਰ ਭਿੱਜਦੇ ਪਏ ਨੇ, ਪੰਕਜ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤੈ ਡੂਬੀ ਅਲੇ। ਪਰ ਬਾਣੀ ਵਿੱਚ ਇੱਕ ਸ਼ਲੋਕ ਤੁਸੀਂ ਪੜ੍ਹਿਓ, ਜਿਹੜੇ ਬਾਣੀ ਪੜ੍ਹਦੇ ਹੋ, ਪਹਿਲਾ ਸ਼ਬਦ ਕਿਹਾ ਮੈਂ ਤੁਰਨਾ ਵਾਂ ਤੇ ਦੇਖਿਆ ਪੈਰ ਅੱਗ ਵਿੱਚ ਚਿੱਕੜ ਵਿੱਚ ਡੁੱਬਦੇ ਨੇ, ਤੇ ਜਿੱਦਣ ਅੰਦਰ ਸਿਮਰਨ ਸ਼ਬਦ ਪਿਆਰੇ ਦੀ ਲਿਵ ਦੀ ਦਾਤ ਮਿਲ ਗਈ, ਫਿਰ ਕਹਿਣ ਲੱਗੇ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ, ਦੋਨਾਂ ਤੁਕਾਂ ਨੂੰ ਸਨਮੁਖ ਰੱਖੋ, ਪੰਕਜ ਮੋਹ ਪੱਗ ਨਹੀਂ ਚੱਲੈ, ਪੈਰ ਤੁਰਦੇ ਨਹੀਂ ਪਏ, ਡੁੱਬ ਗਏ ਚਿੱਕੜ ਵਿੱਚ। ਤੇ ਉੱਥੇ ਸਾਹਿਬ ਕਹਿ ਰਹੇ ਨਦੀ ਤਰੰਦੜੀ ਸੰਸਾਰ ਇੱਕ ਨਦੀ ਹੈ, ਮੈਂਡਾ ਖੋਜ ਨਾ ਖੁੰਭੈ, ਮੇਰੇ ਪੈਰ ਹੁਣ ਇਸ ਨਦੀ ਦੇ ਵਿੱਚ ਖੁੱਭਦੇ ਹੀ ਨਹੀਂ ਪਏ, ਇੱਕ ਪਾਸੇ ਕਿਆ ਸੜਦੇ ਪਏ ਨੇ, ਤੇ ਦੂਸਰੀ ਤਰਫ ਪ੍ਰਮਾਣ ਦੇ ਕੇ ਕਿਹਾ ਨਹੀਂ ਇਹ ਅੱਗ ਮੇਰੇ ਪੈਰਾਂ ਨੂੰ ਸਾੜ ਨਹੀਂ ਸਕਦੀ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ, ਕਿਉਂਕਿ ਮੇਰੇ ਸੀਨੇ ਵਿੱਚ ਹੁਣ ਤੇਰੇ ਪਿਆਰ ਦੀ ਲਿਵ ਲੱਗ ਗਈ, ਜੇ ਸਿਮਰਨਾ ਹੈ ਫਿਰ ਨਹੀਂ ਡੁੱਬੇਗਾ। ਮੰਝ ਮੁਹੱਬਤ ਤੇਰੀ ਤਉ ਸ਼ਹਿ ਚਰਨੀ, ਮੈਂਡਾ ਹੀੜਾ ਸੀਤਮ, ਹਰ ਨਾਨਕ ਤੁਲਹਾ ਬੇੜੀ, ਤੁਲਹਾ ਬੇੜੀ ਤਾਰੋ ਤਾਰਨ ਖਾਰੇ। ਸਾਨੂੰ ਤਾਰ ਲਓ, ਇਹ ਜੇ ਭਵ ਸਾਗਰ ਤੋਂ ਤਰਨਾ ਤੇ ਬਾਬੇ ਨਾਨਕ ਦੇ ਇਸ ਬਚਨ ਨੂੰ ਪੱਲੇ ਬੰਨੀਏ, ਜਪ ਤਪ ਕਾ ਬੰਦ ਬੇੜ ਲਾ, ਜਿਤ ਲੰਘਾ ਵਖੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮੰਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈ ਤੁਮ ਰੱਖ ਨਖਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰ ਨਖਾਰੇ। ਅੱਗੇ ਗੁਰੂ ਅਰਜੁਨ ਸਾਹਿਬ ਇੱਕ ਹੋਰ ਵਿਸ਼ਵਾਸ ਜਿਤਾਉਂਦੇ ਹਨ,
ਮਾਤਾ ਤੂੰ ਠਾਕੁਰ ਸਿਰ ਮੋਰਾ,
ਮਾਧੋ ਮਾਧਵ ਮਾਇਆ ਦੇ ਪਤੀ, ਹੇ ਭਗਵਾਨ ਜੀ ਪ੍ਰਭੂ ਜੀ, ਤੂੰ ਠਾਕੁਰ, ਤੂੰ ਮੇਰਾ ਸਵਾਮੀ ਹੈ, ਠਾਕੁਰ ਹੈ, ਸਿਰ ਮੋਰਾ ਮੇਰੇ ਸਿਰ ਦੇ ਉੱਤੇ ਖਲੋਤਾ ਹੋਇਆ, माधो तू ठाकुर सिर मोरा, मेरे सिर ऊपर खलोण वाले मेरे स्वामी वाहगुरु जीओ। अगे पढ़ो जी।
ईहा उहा तुहारो तुरा,
ईहा ऐस लोक विच, उहा जिथे शरीर छड़न तो बाद जाना, क्योंकि गुरु ग्रंथ साहब दी बाणी ने कर्म फिलासफी नू, जन्म मरण नू, कर्मां दे लेखे नू, सजावां नू ते बख्शिश नू बयान कीता है बाणी विच। मन्ने है माधो तू ठाकुर सिर मोरा, इहा इस लोक विच, उहा उस लोक विच जिथे शरीर नहीं जाना, तुहारो धोरा, धोरा दा अखरी अर्थ है आसरा, झोरा नहीं धोरा, सिर्फ अखर एक ही जे, झोरा आ गया फिर अंदर सड़ेगा, रब भुल जाए ते झोरा आंदा है, ते रब दी याद आ जाए ते धोरा आ जांदा है, परमात्मा भुल जाए ते खुआरी दा जन्म हुंदा है, वाहगुरु दी याद आ जाए ते खुमारी दा जन्म हुंदा है। तुसी रोज बचन पढ़ते हो, खर बिसरत सदा खुवारी, विछोड़ा खुवारी नू जन्म देंदा है ते मिलाप खुमारी नू जन्म देंदा है। इस लोक विच भी ते उस परलोक विच भी मैनू तेरा सहारा है, इस दे थोड़े जे अर्थ असी खुल के कर सकी। माधो तू ठाकुर सिर मोरा, इया उहां तुहारो धोरा, दो थावां वैसे ते तीन किसे जे जिंदगी दे कर लिए होर सौखे अर्थ हो जाएंगे, एक जन्म तो पहला, एक जन्म तो बाद ते मरण तो पहला, जन्म तो पहला, जन्म तो बाद ते मरण तो पहला, जिन्हों असी जिंदगी उम्र जा जीवन कहने हैं, ते तीसरा मरण तो बाद, तीन पड़ा करिए। जन्म तो पहला इंसान को लिव है, जेड़ी संसार विच विच्चों गर्भ निकल आया, खसम विसार दुनी चितलाया। गुरु जी ने तेतो तक है, असी एक मुहावरा वरतने पंजाबी च, जदो बंदे नू चार पैसे मिल जन, पदवी मिल जाए, फिर गल नहीं गौलदा, गल नहीं किसे दी सुनदा, आपां कहने रहण दिओ, हुण उच्चियां हवावां च इहनू हवा लग गई है। गुरु ग्रंथ साहिब ने क्या कहन लगे, माता दे उधर तो बाहर आया लागत पवन, खसम बिसराया हवा लग गई, उच्चिया हवावां च तुर गया, देण वाला रब भुल गया, हवा लग गई ना। जदों साडा जन्म नहीं होया उदों मां उहदे खून विचों असी खुराक लै रहे हां, सारे लैके आए हां, जन्म तो बाद मां दे खून विचों रब ने दुध पैदा करके दिता, हालांकि माता दे गर्भ गर्भ विच जदों बच्चा हुंदा है दुध तां उदों भी सीने विच पैदा हो जांदा है, रब उदों खून विचों खुराक दिंदा है, ते जन्म तो बाद रब उस खून दा दुध बना के इहनू दुध दी खुराक दे दिंदा, उन्हें शीर बना दिता। जन्म तो पहला साडे कोल सिमरन ने, ते जदों जन्म तो बाद बंदा विचरदा है फिर प्यारियो इहनू रब भुलदा है, परमात्मा भुलदा है। क्यों भुलदा है? जन्म वेले मापे ध्यान रखण ते रब जे बुढ़ेपा देवे ते मौत वेले पुत्तर धियां गल ये ध्यान च रखण, जिहड़ी बेनती मैं कर लगा। जन्म वेले मां ध्यान विच रखे ते मौत वेले पुत्र पोतरे रब ने जे दिते ने ओ ध्यान रखण। जदों जन्म होया असी बच्चे दे कन्ना च की पाने हैं, अज तुसी देखो उहदी लिव लगी, न्याणा छोटा जिहा जदों रोंदा है ना ते चिमचा खड़काओ वह चुप क्यों कर जांदा है, लाइट जगाओ क्यों लाइट देखन लग पैंदा है। परमात्मा पुरुष कहिंदे ने चिमचे दी आवाज, बच्चा रोंदा है उहनू कोई सोझी नहीं, मां उहदे कोल छणकां लिजा के आवाज करदी नाद करदी चुप कर जांदा है, क्यों कर जांदा है, वह किसे नाद नाल अंदरों जुड़िया सी, बाहरों आवाज पई चुप कर गया, ਉਹ ਹਨੇਰੇ ਵਿੱਚ ਕਿਸੇ ਅਦੁੱਤੀ ਚਾਨਣ ਚ ਜੁੜਿਆ ਸੀ। ਬਾਹਰ ਦਾ ਦੀਵਾ ਬਲਿਆ ਦੀਵੇ ਨੂੰ ਦੇਖੀ ਗਿਆ ਕਿਉਂਕਿ ਉਹ ਚਾਨਣ ਤੇ ਉਸ ਨਾਦ ਨੂੰ ਪਰਤ ਕੇ ਲੱਭਣਾ ਚਾਹੁੰਦਾ ਹੈ। ਤੇ ਜੇ ਜਨਮ ਵੇਲੇ ਪਿਆਰਿਓ ਅਸੀਂ ਅਰਦਾਸ ਕਰ ਲਈਏ, ਮੌਤ ਵੇਲੇ ਸਾਰੇ ਅਰਦਾਸਾਂ ਕਰਦੇ ਨੇ, ਜਨਮ ਵੇਲੇ ਕਦੀ ਅਰਦਾਸ ਕਰੀਏ? ਖਾਂ ਬੱਚੇ ਦਾ ਜਨਮ ਹੋਇਆ, ਉਹਦੇ ਕੰਨਾਂ ਵਿੱਚ ਆਵਾਜ਼ ਪਾ ਦਿੱਤੀ ਗੰਧਨ ਵੈਣ ਦੀ। ਬੱਚੇ ਦਾ ਜਨਮ ਇੰਨਾ ਪਵਿੱਤਰ ਅੰਦਰ ਲੈ ਕੇ ਆਇਆ, ਪਿਓ ਨੂੰ ਪਤਾ ਲੱਗਾ ਪੁੱਤਰ ਦਾ ਜਨਮ ਹੋਇਆ, ਸਿੱਧਾ ਠੇਕੇ ਗਿਆ ਠੋਕ ਕੇ ਬੋਤਲ ਸ਼ਰਾਬ ਦੀ, ਤੇ ਨਿਆਣੇ ਦੇ ਕੰਨਾਂ ਵਿੱਚ ਆ ਕੇ ਸ਼ਰਾਬ ਦੀ ਬੋ ਸੱਟਣ ਲੱਗਾ। ਇਹ ਕੀ ਤੂੰ ਇਹਦੀ ਨੀਂਹ ਚੰਗੀ ਰੱਖਣਾ ਪਿਆ? ਇਹਦੀ ਨੀਂਹ ਚੰਗੀ ਨਹੀਂ। ਜੇ ਮੌਤ ਵੇਲੇ ਅਸੀਂ ਆਤਮਾ ਦੇ ਭਲੇ ਲਈ ਅਰਦਾਸਾਂ ਕਰਨੇ ਆ, ਰੱਬਾ ਇਹਦਾ ਭਲਾ ਕਰੀ, ਇਹ ਅਗਲੇ ਸਫ਼ਰ ਤੇ ਜਾ ਰਿਹਾ। ਜਨਮ ਤੋਂ ਬਾਅਦ ਵੀ ਇੱਕ ਸਫ਼ਰ ਹੁੰਦਾ ਤੇ ਮਾਪਿਆਂ ਦਾ ਫਰਜ਼ ਬਣਦਾ ਕਿ ਜਨਮ ਵੇਲੇ ਇੰਨੀ ਕੁ ਭਗਤੀ ਕਰਨ, ਜਨਮ ਤੋਂ ਬਾਅਦ ਇਹਦਾ ਨਵਾਂ ਸਫ਼ਰ ਸ਼ੁਰੂ ਹੋਇਆ, ਇਹਨੂੰ ਰੱਬ ਕਦੀ ਭੁੱਲੇ ਨਾ, ਪਰਮਾਤਮਾ ਭੁੱਲੇ ਨਾ। ਮਾਂ ਉਹਦੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਾਏ। ਸ਼ਾਇਦ ਸਾਰੀ ਜ਼ਿੰਦਗੀ ਗੁਰੂ ਚੇਤੇ ਰਹੇ, ਪਰ ਬਾਬਾ ਜੀ ਨੇ ਕਿਹਾ ਨਹੀਂ। ਮਾਈ ਨੇ ਸੀਨੇ ਨਾਲ ਲਾ ਕੇ ਕਿਹਾ, ਕੰਨ ਵਿੱਚ ਆਵਾਜ਼ ਦਿੱਤੀ, ਮੇਰਾ ਲਾਲ, ਬਸ ਇਹੋ ਜੀ ਗੁੜਤੀ ਮੇਰੇ ਦੀ ਦਿੱਤੀ, ਮਰਦੇ ਦਮ ਤੱਕ ਮੇਰਾ ਮੇਰੇ ਹੀ ਕਰਦਾ ਗਿਆ। ਦੂਜੇ ਪਹਿਰੇ ਰੈਣਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ, ਜਿਉਂ ਜਸਦਾ ਕਰ ਕਾਨ, ਹੱਥੋਂ ਹੱਥ ਨਚਾਈਐ ਪ੍ਰਾਣੀ ਮਾਤ ਕਹੇ, ਸੁੱਤ ਮੇਰਾ ਮੇਰਾ। ਤੇ ਬਾਬੇ ਨੇ ਇਹੀ ਸ਼ਬਦ ਕਹਿ ਸਨ ਸੁਲਤਾਨਪੁਰ, ਜਿਸ ਦਿਨ ਜੋਖ ਦਿਆਂ ਤੇਰਾ ਕਿਹਾ ਮੈਂ ਟਿਊਕ ਮਾਤਰ, ਤੇਰਾ ਕਿਹਾ, ਤੇ ਨੌਕਰ ਨੇ ਬਾਂਹ ਪਕੜ ਕੇ ਕਿਹਾ, ਬਾਬਾ ਜੀ ਤੇਰਾ ਤੇਰਾ ਕਹਿ ਕੇ ਸੁਲਤਾਨਪੁਰ ਉਜਾੜ ਦਿਓਗੇ, ਮੋਦੀਖਾਨਾ ਉੱਜੜ ਜਾਣਾ ਤੇਰਾ ਤੇਰਾ ਕਹਿ ਕੇ। ਮੁਸਕਰਾਏ, ਕਿਸੇ ਅਗੰਮੀ ਰੰਗ ਵਿੱਚ ਰੱਤਾ ਮੇਰਾ ਬਾਬਾ ਨਾਨਕ, ਕਹਿਣ ਲੱਗਾ ਠਹਿਰ, ਅੱਜ ਤੀਕਰਾ ਦੁਨੀਆਂ ਜਦੋਂ ਵੀ ਉੱਜੜੀਏ ਮੇਰਾ ਮੇਰਾ ਕਹਿ ਕੇ ਉੱਜੜੀਏ, ਤੇਰਾ ਤੇਰਾ ਕਰਕੇ ਤੇ ਵਸੀਦਾ, ਮੇਰੇ ਮੇਰੇ ਕਰਕੇ ਉੱਜੜੀਦਾ, ਤੇਰੇ ਤੇਰੇ ਕਰਕੇ ਤਾਂ ਅਜੇ ਤੀਕਰਾ ਕਦੀ ਨਹੀਂ ਜੇ ਉੱਜੜਿਆ। ਉੱਜੜਦੇ ਬੰਦਾ ਉਦੋਂ ਵੇ ਜਬ ਲਗ ਮੇਰੀ ਮੇਰੀ ਕਰੇ, ਤਬ ਲਗ ਕਾਜ ਇਕ ਨੀ ਸਰੇ। ਤੇ ਜਦੋਂ ਤੇਰਾ ਤੇਰਾ ਕਹਿਦਾ ਤੇ ਫਿਰ ਕਹਿੰਦਾ ਕਬੀਰ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਕਿਆ ਜਾਣੂ ਕਿਚ ਹਰ ਕੀਆ ਭਇਓ ਕਬੀਰ ਕਬੀਰ। ਕਿਉਂ ਕਬੀਰ ਕਬੀਰ ਹੋ ਗਿਆ? ਉਹਨੇ ਸ਼ਬਦ ਕਿਹਾ ਸੀ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਖੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਹਜ਼ੂਰ ਨੇ ਪਹਿਲੀ ਗੱਲ ਜਨਮ ਵੇਲੇ ਸਾਂਭਣ ਦੀ ਬਾਤ ਹੈ। ਮੈਂ ਸਿੰਘ ਸਾਹਿਬ ਜੀ ਨੂੰ ਉਸ ਦਿਨ ਬੇਨਤੀ ਕੀਤੀ, ਬੈਠੇ ਨੇ ਲਿਖਾਰੀ ਨੇ, ਸੋਹਣੀ ਰੱਬ ਨੇ ਜੁਗਤ ਦਿੱਤੀ ਹੈ ਗੁਰੂ ਦੀਆਂ ਗੱਲਾਂ ਲਿਖਣ ਦੀ। ਪਿਆਰਿਓ, ਇਸ ਵਿਸ਼ੇ ਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਕਿ ਸਿੱਖ ਬੱਚੇ ਦੀ ਬੁਨਿਆਦ ਕਿਹੋ ਜਿਹੀ ਹੋਵੇ। ਕਿ ਜਿਸ ਦਿਨ ਮਾਪਿਆਂ ਨੂੰ ਪਤਾ ਲੱਗਦਾ ਕਿ ਜੀਵ ਅੰਦਰ ਟਿਕ ਗਿਆ, ਕਿੰਨੀ ਕੁ ਅਸੀਂ ਦੇਗ ਲੈ ਕੇ ਗੁਰੂ ਸਾਹਮਣੇ ਅਰਦਾਸ ਕਰਨ ਆਉਂਦੇ, ਇੱਕ ਨਵਾਂ ਸਰੀਰ ਸਰੀਰ ਵਿੱਚ ਆ ਕੇ ਬਹਿਣ ਲੱਗਾ, ਉਹ ਜਿਹੜੇ ਮਕੀਨੇ ਨੇ ਨਾ, ਉਹ ਇੰਨੀ ਕੁ ਭਗਤੀ ਕਰਨ ਦੇ ਮਕੀਨੇ ਨੇ। ਜੇ ਮਾਂ ਦਾ ਚਿੰਤਾ ਝੋਰਾ ਅੱਜ ਡਾਕਟਰ ਦੱਸਣਗੇ, ਇਹ ਬੱਚਾ ਤਾਂ ਕਮਜ਼ੋਰ ਹੈ ਕਿਉਂਕਿ ਇਸ ਦੀ ਮਾਂ ਨੇ ਜਨਮ ਵੇਲੇ ਉਹਨੂੰ ਆ ਚਿੰਤਾ ਸੀ, ਉਹਨੂੰ ਆ ਦੁੱਖ ਸੀ। ਜੇ ਮਾਂ ਦੀ ਚਿੰਤਾ ਤੇ ਦੁੱਖ ਬੱਚੇ ਦੇ ਅੰਦਰ ਭੈ ਪੈਦਾ ਕਰ ਸਕਦੀ ਏ, ਤੇ ਮਾਂ ਦਾ ਪੜਿਆ ਹੋਇਆ ਸੁਖਮਨੀ ਸਾਹਿਬ ਬੱਚੇ ਦੇ ਅੰਦਰ ਅਡੋਲਤਾ ਕਿਉਂ ਨਹੀਂ ਪੈਦਾ ਕਰੇ? ਇਹਨੂੰ ਸੋਚੀਏ ਥੋੜਾ ਜਿਹਾ, ਮੇਰੀ ਬੇਨਤੀ ਹੈ। ਜਦੋਂ ਕਿਤੇ ਬਾਣੀ ਵਿੱਚੋਂ ਸ਼ਬਦ ਆਉਂਦੇ ਨੇ ਤੇ ਮੇਰਾ ਮਨ ਮਰੋਕ ਕੇ ਕਹਿੰਦਾ ਨਹੀਂ, ਮਾਨਵਤਾ ਦੀ ਬੁਨਿਆਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇਹਦੀ ਇੰਟਰਪ੍ਰੀਟੇਸ਼ਨ ਕੀਤੀ ਜਾਏ। ਹਜ਼ੂਰ ਕਿਰਪਾਲੂ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਕਿਹਾ ਜਨਮ, ਤੇ ਉਸ ਤੋਂ ਬਾਅਦ ਜਨਮ ਤੋਂ ਬਾਅਦ ਹੈ ਜੀਵਨ। ਜੀਵਨ ਦੇ ਵਿੱਚ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦੀ ਯਾਦ ਸਾਡੇ ਖਿਰਦੇ ਦੇ ਵਿੱਚ ਵਸ ਜਾਏ। ਤੀਸਰਾ ਹੈ ਕਿ ਮੌਤ, ਜਦੋਂ ਇਨਸਾਨ ਮਰਦਾ ਪਰਮਾਤਮਾ ਮੇਰ ਕਰੇ ਇਹਦੀ ਲਿਵ ਉਸ ਪਰਮਾਤਮਾ ਨਾਲ ਫਿਰ ਜੁੜੀ ਰੱਖੇ। ਹਜ਼ੂਰ ਨੇ ਬਾਣੀ ਵਿੱਚ ਇਹ ਪਵਿੱਤਰ ਬਚਨ ਕਹੇ, ਮਾਧੋ ਤੂੰ ਠਾਕੁਰ ਸਿਰ ਮੋਰਾ, ਇੱਥੇ ਤੇ ਉੱਥੇ ਤੂੰ ਮੈਨੂੰ ਸਹਾਰਾ ਦਈ, ਇਹਾਂ ਉਹਾਂ ਤੁਹਾਰੋ ਧੋਰਾ ਇਸ ਲੋਕ ਵਿਚ ਤੇ ਪਰਲੋਕ ਵਿਚ ਮੈਨੂੰ ਤੇਰਾ ਸਹਾਰਾ ਹੈ। ਉਹਾਂ ਵੀ ਉਹਨੇ ਜਾਣੇ। ਇਸੇ ਨੂੰ ਸਾਹਿਬ ਨੇ ਕਿਹਾ ਪ੍ਰਭ ਸਿਓ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਖਮਾਰਾ ਮੀਤ। ਆਦ ਵਿਚ ਵੀ ਤੇ ਸਰੀਰ ਦੇ ਅੰਤ ਤੋਂ ਬਾਅਦ ਵੀ ਤੁਸੀਂ ਸਹਾਇਕ ਹੋ
ਰਹਾਓ ਕੀਤੇ ਕਹੋ ਮੇਰਾ ਸਮਾਨ ਕਰਨ ਹਾਰ ਤ੍ਰਿਣ ਜਾਨਾ।
ਇਹਨੇ ਇਸ ਜੀਵ ਦੀ ਫਿਤਰਤ ਕੀ ਹੈ? ਕੀਤੇ ਕਹੋ ਜਿਸ ਨੇ ਕੀਤਾ ਪ੍ਰਮਾਤਮਾ ਨੇ ਕੀਤਾ ਨਾ। ਕੀਤੇ ਕਹੋ ਜੋ ਬਣਿਆ ਵਾਹਿਗੁਰੂ। ਕੀਤੇ ਕਹੋ ਜਿਹੜੀ ਚੀਜ਼ ਕੀਤੀ ਗਈ ਕਰਤੇ ਨੇ ਜਿਹੜੀ ਕਿਰਤ ਕੀਤੀ। ਮੇਰਾ ਸਮਾਨਾ ਮੇਰਾ ਦਾ ਅਰਥ ਹੈ ਮੇਰੂ ਪਹਾੜ। ਬਣੀ ਕੋਈ ਚੀਜ਼ ਨੂੰ ਤੇ ਬਣਾ ਦਿੱਤਾ ਪਹਾੜ ਕਰਨ ਹਾਰ ਤ੍ਰਿਣ ਜਾਣੇ ਤੇ ਜਿਸ ਪ੍ਰਮਾਤਮਾ ਨੇ ਕੀਤੀ ਉਹ ਤਿਣਕਾ ਬਣ ਗਿਆ। ਫਿਰ ਬੇਨਤੀ ਸਮਝਿਓ ਕਿ ਸਾਨੂੰ ਪ੍ਰਮਾਤਮਾ ਤੋਂ ਅਸੀਂ ਮੰਗੀ ਦਾਤ। ਮੰਨ ਲਿਆ ਜੇ ਦੁਨੀਆਂ ਵਿਚ ਪੁੱਤਰ ਦੁੱਧ ਪੈਸਾ ਇਹ ਦਾਤਾਂ ਹੀ ਨੇ ਨਾ, ਪਦਵੀਆਂ। ਵੀ ਗੁਰੂ ਸਾਹਿਬ ਮੈਂ ਇੰਨੇ ਦਿਨ ਤੁਹਾਡੇ ਦਰ ਤੇ ਆਵਾਂਗਾ, ਆਹ ਦਾਤ ਮੈਨੂੰ ਦੇ, ਮੈਂ ਤੈਨੂੰ ਤਾਂ ਮੰਨਣਾ। ਸਾਡੇ ਲੋਕ ਸ਼ਬਦ ਹੀ ਮੰਦ ਕਹਿੰਦੇ ਨੇ ਕਈ ਬੰਦੇ, ਵੀ ਆਹ ਗੁਰੂ ਗੱਲ ਕਰਦੇ ਨਾ ਤਾਂ ਮੰਨਾ। ਇਹਦਾ ਮਤਲਬ ਗੁਰੂ ਦੀ ਸ਼ਕਤੀ ਨੂੰ ਚੈਲੰਜ ਕਰਦੇ ਨੇ, ਹੈਨ ਸਵਾਰਥੀ। ਇਹਦਾ ਮਤਲਬ ਅਗਲੇ ਨੂੰ ਥੋੜਾ ਜਿਹਾ ਕਹਿ ਦਿਓ ਮੈਨੂੰ ਤਾਂ ਮੰਨਾ, ਅਗਲਾ ਤੈਸ਼ ਚਾਹ ਕੇ ਗੱਲ ਪੂਰੀ ਕਰਦਾ। ਇਹ ਬੰਦੇ ਤਾਂ ਕਰ ਸਕਦੇ ਨੇ ਪਰ ਗੁਰੂ ਬੜੇ ਸਮਰੱਥ ਨੇ। ਹਜ਼ੂਰ ਨੇ ਕਿਹਾ ਪਹਿਲਾਂ ਕਿਹਾ ਵੀ ਆਹ ਚੀਜ਼ ਮਿਲ ਜਾਏ, ਜਿੱਦਣ ਮਿਲ ਗਈ ਤੇ ਜੇ ਪਿਆਰਿਓ ਉਸ ਦਿਨ ਨਿਤਨੇਮ ਛੁੱਟ ਗਿਆ ਨਾ, ਸਿਮਰਨ ਛੁੱਟ ਗਿਆ ਤੇ ਸੇਵਾ ਛੁੱਟ ਗਈ ਏ, ਇਹ ਗੱਲ ਚੇਤੇ ਰੱਖਿਓ। ਉਹ ਚੀਜ਼ ਫਿਰ ਦਾਤ ਨਹੀਂ ਕੇਵਲ ਰਹਿ ਗਈ, ਉਹ ਮਾਇਆ ਬਣਨ ਲੱਗ ਪਈ ਹੈ। ਦਾਤ ਉਹ ਹੁੰਦੀ ਏ ਜਿਹਦੇ ਵਿੱਚੋਂ ਦਾਤਾਰ ਦੀਆਂ ਝਲਕਾਂ ਪਈ ਜਾਣ। ਗਾਵੈ ਕੋ ਦਾਤ ਜਾਣੇ ਨਿਸ਼ਾਨ। ਜਿਹੜਾ ਦਾਤ ਵਿੱਚੋਂ ਰੱਬ ਦੀਆਂ ਰਹਿਮਤਾਂ ਉਹਦੀਆਂ ਨਿਸ਼ਾਨੀਆਂ ਜਾਣ ਕੇ ਉਹਨੂੰ ਮੰਨੇ। ਹਜ਼ੂਰ ਨੇ ਫਰਮਾਇਆ ਕਿ ਜੇ ਉਸ ਨੇ ਪ੍ਰਮਾਤਮਾ ਨੇ ਜੋ ਕੁਝ ਕੀਤਾ ਉਹ ਤਾਂ ਬਣਾ ਦਿੱਤਾ ਪਹਾੜ, ਕਰਨ ਖਾਰ ਤ੍ਰਿਣ ਜਾਣੇ ਤੇ ਜਿਸ ਪ੍ਰਮਾਤਮਾ ਨੇ ਬਣਾਇਆ, ਤ੍ਰਿਣ ਦਾ ਅਰਥ ਉਹਨੂੰ ਤੀਲਾ ਬਣਾ ਦਿੱਤਾ, ਰੱਬ ਦੀ ਕੀ ਪਰਵਾਹ। ਇਹਨੂੰ ਗੁਰੂ ਜੀ ਨੇ ਕਿਹਾ ਕਿ ਉਹ ਇਨਸਾਨ ਜਿਹੜੇ ਪ੍ਰਮਾਤਮਾ ਨੂੰ ਭੁੱਲ ਗਏ, ਸੋਇਨਾ ਰੂਪਾ ਰੰਗੁਲਾ, ਇਸ ਤੁਕ ਦੇ ਹੋਰ ਅਰਥ ਸੁਖੇਣ ਹੋ ਜਾਣ। ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ, ਕੀਤੇ ਕੋ ਮੇਰਾ ਸਮਾਨੈ ਕਰਨ ਖਾਰ ਤ੍ਰਿਣ ਜਾਣੇ। ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹੋ ਇੰਨੀ ਟੋਲੀ ਭੁੱਲੀਅਸ ਭੁੱਲੀਅਸ, ਕੀਤੇ ਕੋ ਮੇਰਾ ਸਮਾਨੈ ਭੁੱਲੀਅਸ, ਹੋ ਇੰਨੀ ਟੋਲੀ ਭੁੱਲੀਅਸ, ਤਿਸ ਕੰਤ ਨਾ ਬੈਠੀ ਪਾਸ ਜੀਓ। ਪਰ ਗੁਰੂ ਜੀ ਨੇ ਕਿਹਾ ਸਿੱਖਾ ਇਹ ਨਹੀਂ ਕਿ ਤੂੰ ਦਾਤਾ ਨਾ ਮੰਗ, ਤੈਨੂੰ ਮਿਲਣ ਤੇ ਪਹਿਲੇ ਸ਼ਬਦ ਦੀਆਂ ਆ ਤੁਕਾਂ ਚੇਤੇ ਰੱਖੀ, ਮੋਤੀ ਤਾਂ ਮੰਦਰ ਉਸ ਰਹਿ ਇਹਦੇ ਵਿੱਚ ਯਾਦ ਰਹੇਗੀ, ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਕੀਤੇ ਕੋ ਮੇਰਾ ਸਮਾਨੈ ਕਰਨ ਹਾਰ ਤ੍ਰਿਣ ਜਾਣੇ, ਕਰਨ ਵਾਲੇ ਨੂੰ ਤਿਣਕਾ ਬਣਾ ਦਿੱਤਾ। ਪਰ ਅੱਗੇ ਗੁਰੂ ਜੀ ਦੱਸਣਗੇ ਕਿ ਜਿਨੇ ਦਿੱਤਾ ਚੇਤੇ ਰੱਖਿਓ ਉਹਦੇ ਕੋਲ ਖੋਣ ਦੀ ਤਾਕਤ ਵੀ ਹੈ। ਉਹ ਅਸੀਂ ਅੱਗੇ ਅਰਥ ਵੇਖਨੇ ਆ, ਕੀਤੇ ਕੋ ਮੇਰਾ ਸਮਾਨੈ ਕਰਨ ਖਾਰ, ਬਣਾਉਣ ਵਾਲੇ ਨੂੰ ਤੀਲਾ ਬਣਾ ਦਿੱਤਾ।
ਤੂੰ ਦਾਤਾ ਮੰਗਨ ਕਉ ਸਗਲੀ, ਦਾਨ ਦੇ ਪ੍ਰਭ ਭਾਨਾ।
ਤੂੰ ਦਾਤਾ ਮੰਗਨ ਕੋ ਸਗਲੀ, ਤੁਸੀਂ ਦਾਤੇ ਕੋ, ਸਾਰੀ ਸ੍ਰਿਸ਼ਟੀ ਮੰਗਤਿਆਂ ਦੀ ਏ, ਮੰਗਣ ਵਾਲਿਆਂ ਦੀ। ਮੰਗਨ ਕੋ ਸਗਲੀ, ਸਗਲੀ ਦੇ ਅਰਥ ਸ੍ਰਿਸ਼ਟੀ ਕਰੀਏ, ਸਾਰੀ ਦੁਨੀਆਂ ਤੁਹਾਡੇ ਦਰ ਤੋਂ ਮੰਗਦੀ ਪਈ ਏ ਦਾਤਾ ਜੀ। ਦਾਨ ਦੇਹ ਪ੍ਰਭ ਭਾਨੈ, ਭਾਨੈ ਦਾ ਅਰਥ ਹੁੰਦਾ ਭਾਉਣਾ, ਚੰਗਾ ਲੱਗਣਾ, ਰਜ਼ਾ। ਜੋ ਤੁਹਾਨੂੰ ਚੰਗਾ ਲੱਗਾ, ਜਿਸ ਨੂੰ ਤੁਸੀਂ ਜੋ ਦੇਣਾ ਚਾਹਿਆ ਆਪਣੀ ਮਰਜ਼ੀ ਨਾਲ ਦਿੱਤਾ, ਕਿਉਂਕਿ ਧੱਕੇ ਨਾਲ ਕੋਈ ਖੋ ਕੇ ਨਹੀਂ ਲੈ ਸਕਦਾ। ਤੇ ਜਿਹਨੂੰ ਦੇਣ ਆ ਜਾ ਧੱਕੇ ਨਾਲ ਰੋਕਿਆ ਵੀ ਨਹੀਂ ਜਾ ਸਕਦਾ। ਅਸੀਂ ਪੜ੍ਹਦੇ ਹਾਂ ਅੰਮ੍ਰਿਤ ਬਾਣੀ ਵਿੱਚ ਨਾ, ਆਖਣ ਵਾਲਾ ਕਿਆ ਵਿਚਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ। ਕੋਈ ਰੋਕ ਸਕਦਾ? ਤੇ ਜੇ ਉਹ ਨਾ ਦੇਣੀ ਚਾਹੇ ਦਾਤ ਤੇ ਧੱਕੇ ਨਾਲ ਕੋਈ ਖੋਹ ਵੀ ਨਹੀਂ ਸਕਦਾ, ਕਿਉਂਕਿ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਤੇਰੀ ਮਰਜ਼ੀ ਹੈ, ਦਾਨ ਦੇਹ ਪ੍ਰਭਾਨ ਹੈ, ਜਿਸ ਨੂੰ ਤੂੰ ਭਾਵੇਂ, ਜਿਸ ਨੂੰ ਜਿਹੜਾ ਤੈਨੂੰ ਚੰਗਾ ਲੱਗ ਜਾਏ, ਵਾਹਿਗੁਰੂ ਜੀ ਤੁਹਾਨੂੰ ਚੰਗਾ ਲੱਗੇ ਉਸ ਨੂੰ ਤੁਸੀਂ ਦਾਤ ਬਖਸ਼ ਦਿੰਦੇ ਹੋ।
ਖਿਨ ਮਹਿ ਅਵਰ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ।
ਸ਼ਬਦ ਉਹ ਲੋਕ ਅਸੀਂ ਜ਼ਰੂਰ ਚੇਤੇ ਰੱਖੀਏ ਜਿਹੜੇ ਦਾਤਾਂ ਨੂੰ ਪਹਾੜ ਤੇ ਦਾਤੇ ਨੂੰ ਤਿਣਕਾ ਸਮਝਣ ਲੱਗਨੇ। ਖਿਨ ਮੈਂ ਅਵਰ ਖਿਨੈ ਮੈਂ ਅਵਰਾ ਅਚਰਜ ਚਲਤ ਤੁਮਾਰੇ। ਪਰਮੇਸ਼ਵਰ ਇਹ ਬੰਦਾ ਐਵੇਂ ਮਾਣ ਕਰ ਬੈਠਦਾ, ਮੈਂ ਇੰਨਾ ਕੁਝ ਪ੍ਰਾਪਤ ਕੀਤਾ, ਮੈਂ ਇੰਨਾ ਕੁਝ ਇਕੱਠਾ ਕੀਤਾ। ਇਸ ਗੱਲ ਨੂੰ ਚੇਤੇ ਰੱਖਣੀ ਚਾਹੀਦੀ ਏ, ਜਿਹਨੂੰ ਰੱਬ ਨੂੰ ਤਿਣਕਾ ਸਮਝਣਾ, ਚਾਰ ਦਾਤਾਂ ਲੈ ਕੇ ਉਹਦੇ ਕੋਲ ਇੰਨੀ ਤਾਕਤ ਹੈ, ਹਰਨ ਭਰਨ ਜਾ ਕਾ ਨੇਤਰ ਫੋਰ, ਅੱਖ ਝਮਕੇ ਤੇ ਜਲਥਲ ਕਰਦਾ। ਇੱਥੇ ਇੱਕ ਪ੍ਰਮਾਣ ਸਿਰਫ ਕਹਿ ਕੇ ਆਪਾਂ ਅੱਗੇ ਤੁਰਾਂਗੇ ਕਿ ਖਿਨ ਮੈਂ ਅਵਰ ਖਿਨੈ ਮੈਂ ਅਵਰਾ, ਇੱਕ ਖਿਨ ਵਿੱਚ ਪਤਾ ਨਹੀਂ ਕੀ ਦਾ ਕੀ ਉਹਨੇ ਕਰ ਦੇਣਾ। ਕੋਈ ਸਮਝ ਥੋੜੀ ਉਹਦੀਆਂ ਗੱਲਾਂ, ਤੇਰੇ ਮਨ ਮੰਤਰ ਨੂੰ, ਤੇਰੇ ਮਨ ਦੇ ਮੰਤਰ ਨੂੰ ਕੋਈ ਨਹੀਂ ਜਾਣਦਾ, ਤੁਸੀਂ ਕੇਵਲ ਜਾਣਦੇ ਹੋ। ਤੁਹਾਨੂੰ ਪਤਾ ਹੈ ਵਾਹਿਗੁਰੂ ਜੀ, ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ, ਉਸ ਪਰਮਾਤਮਾ ਦੇ ਅਸਚਰਜ ਕੌਤਕ ਨੇ। ਤੇ ਆ ਬਾਹਰ ਤੁਸੀਂ ਦੇਖੋ ਵਜੀਦਾ ਵਜ਼ੀਰ ਖਾਨ, ਹੀ ਵਜੀਦਾ ਫਕੀਰ ਦਰਵੇਸ਼ ਜਿਹੜਾ ਹੋਇਆ, ਉਹਨੇ ਦੋਹੜੇ ਲਿਖੇ। ਉਹਦੇ ਵਿੱਚ ਉਹ ਇੱਕ ਦੋਹੜਾ, ਉਹਦੀ ਚਾਲ ਐਸੀ ਹੈ, ਅਖੀਰ ਤੇ ਉਹ ਇੱਕ ਤੁਕ ਦੇ ਨਾਲ ਸਮਾਪਤੀ ਕਰਦਾ। ਇੱਕ ਉਹਦੀ ਪੰਕਤੀ ਐਸੀ ਹੈ, ਉਹ ਕਹਿੰਦਾ ਪਰਮਾਤਮਾ ਦੀਆਂ ਖੇਡਾਂ ਨੇ ਬੜੀਆਂ ਅਸਚਰਜ। ਸ਼ਾਇਦ ਇੱਥੇ ਅਰਜ਼ ਕੀਤੀ ਹੋਵੇ ਪਿਛਲੇ ਸਾਲਾਂ ਚ, ਕਹਿੰਦੇ ਨੇ ਗਾਂ ਉਹ ਦੁੱਧ ਦਿੰਦੀ ਏ ਅੰਮ੍ਰਿਤ ਵਰਗਾ। ਬਾਬਾ ਜੀ ਨੇ ਤੇ ਅੰਮ੍ਰਿਤ ਸ਼ਬਦ ਵਰਤਿਆ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਅੰਮ੍ਰਿਤ ਵਰਗਾ ਦੁੱਧ ਦਿੱਤਾ, ਪਰ ਗਾਂ ਖਾਂਦੀ ਕੀ ਏ? ਕਦੀ ਕਿਸੇ ਨੇ ਦੁੱਧ ਚੋਣ ਤੋਂ ਪਹਿਲਾਂ ਕਿਹਾ ਕਿ ਗਾਂ ਦੀ ਖੁਰਲੀ ਚ ਦੁੱਧ ਦੀ ਬਾਲਟੀ ਰੱਖੋ, ਦੁੱਧ ਪਿਆਣਾ ਤਾਂ ਦੁੱਧ ਦੇਵੇਗੀ। ਕਾਖੀ ਪਾਉਂਦੇ ਆ ਨਾ, ਪੱਠੇ ਪਾ ਦਿੱਤੇ, ਗਤਾਵਾ ਕਰ ਦਿੱਤਾ, ਤੂੜੀ ਸੱਟ ਦਿੱਤੀ, ਪਰ ਉਹਨੂੰ ਕੱਖ ਖਾ ਕੇ ਵੀ ਬੰਦੇ ਦੇ ਬੱਚਿਆਂ ਦੇ ਭਲੇ ਲਈ ਉਹ ਦੁੱਧ ਦੇਈ ਜਾ ਰਹੀ ਹੈ। ਤੇ ਤੁਸੀਂ ਕੁੱਤੇ ਵੱਲ ਝਾਤੀ ਮਾਰ ਕੇ ਦੇਖੋ, ਇਹਨੇ ਕਦੀ ਕਿਸੇ ਨੂੰ ਦੁੱਧ ਜਾਂ ਕੋਈ ਕੋਈ ਖੁਰਾਕ ਦਿੱਤੀ? ਇਹ ਜਦੋਂ ਵੀ ਪੈਂਦਾ ਭੌਂਕਦਾ, ਬੰਦੇ ਨੂੰ ਵੱਢ ਦਈਏ। ਜਿਹਨੇ ਅੰਮ੍ਰਿਤ ਵਰਗਾ ਦੁੱਧ ਦੇਣਾ ਪਰਮਾਤਮਾ, ਤੇਰੀ ਖੇਡ ਬੜੀ ਅਚਰਜੇ, ਉਹ ਸੁੱਕੇ ਘਾਹਾਂ ਤੇ ਘਾਹ ਤੇ ਉੱਤੇ ਪਲਦੀ ਪਈ ਏ, ਤੇ ਜਿਹਨੇ ਸਾਰਾ ਦਿਨ ਭੌਂਕਣਾ ਤੇ ਲੋਕਾਂ ਨੂੰ ਵੱਢਣਾ, ਉਹ ਮਲਾਈਆਂ ਖਾਂਦਾ ਪਿਆ, ਘਾਹ ਤੇ ਨਹੀਂ ਖਾਂਦਾ ਕੁੱਤਾ ਨਾ। ਉਹਦੇ ਪੰਜਾਬੀ ਦੀਆਂ ਸਤਰਾਂ ਨੇ, ਕਹਿੰਦਾ ਗਊਆਂ ਦਿੰਦਾ ਘਾਹ ਖਿਨਮੈ ਅਵਰ, ਗਊਆਂ ਦਿੰਦਾ ਘਾਹ ਮਲੀਦਾਂ ਕੁੱਤਿਆਂ, ਜਾਗਦਿਆਂ ਦੀ ਖੋਹ ਕੇ ਦਿੰਦਾ ਸੁੱਤਿਆਂ, ਚੌ ਕੁੰਡੀ ਹੈ ਪਾਣੀ ਥਲ ਸਰਬ ਸਰ, ਵਜੀਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤੇ, ਇੰਜ ਕਰ ਤੇਰੇ ਕੌਤਕਾਂ ਦਾ ਕਿਸੇ ਥਾਂ ਪਾਣਾ। ਇੱਕ ਸਿਰਫ ਸ਼ਬਦ ਮੈਂ ਕਹਿਣਾ ਭਗਤ ਜੀ ਦਾ, ਉਹ ਇਸ ਕਰਕੇ ਆਪਣੇ ਮਨ ਨੂੰ ਸਮਝਾਉਣ ਲਈ, ਪਹਾੜ ਨਾ ਬਣ ਜਾਈ ਤੇ ਗੁਰੂ ਰਾਮਦਾਸ ਨੂੰ ਉਹਦੇ ਦਰ ਤੇ ਚੁੱਕ ਮਣਾ। ਕਹਿਣ ਲੱਗੇ ਕਦੀ ਵਕਤ ਐਸਾ ਹੁੰਦਾ, ਬੰਦੇ ਦੇ ਘਰ ਵਿੱਚ 36 ਪ੍ਰਕਾਰ ਦੇ ਭੋਜਨ ਨੇ, ਪਰ ਗੁਰੂ ਜੀ ਨੇ 3 ਸ਼ਬਦ ਵਰਤੇ, ਖੀਰ, ਖੰਡ ਤੇ ਦੇਸੀ ਘਿਓ। ਬੰਦਾ ਕਹਿੰਦਾ ਨਹੀਂ, ਠੋਕਰਾ ਮਾਰਦਾ। ਕਦੀ ਇਹੋ ਜਿਹਾ ਸਮਾਂ ਆ ਜਾਂਦਾ ਕਿ ਬੰਦਾ ਹੱਥ ਚ ਖੱਪਰ ਪਕੜਦਾ, ਜਿਹੜਾ ਖੰਡ ਘਿਓ ਨੂੰ ਖਿਨਮੈਂ ਅਵਰ ਖਿਨਮੈਂ ਅਵਰਾ ਧੱਕੇ ਮਾਰਦਾ ਸੀ, ਉਹ ਝੋਲੀ ਅੱਡ ਕੇ ਕਹਿੰਦਾ ਮੈਨੂੰ ਬੱਚਿਆਂ ਲਈ ਮੈਨੂੰ ਕੋਈ ਰੋਟੀ ਝੋਲੀ ਚ ਪਾ ਦਿਓ। ਬੰਦੇ ਨੂੰ ਬੰਦਾ ਨਹੀਂ ਸਮਝਦਾ, ਕਿਉਂਕਿ ਕਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ, ਬਾਬਾ ਜੀ ਨੇ ਬਾਣੀ ਚ ਕਿਹਾ ਨਾ, ਘੋੜੇ ਤੇ ਚੜਿਆ ਅੱਡੀ ਲਾਈ ਨੱਚਦਾ ਟੱਪਦਾ ਫਿਰਦਾ, ਤੇ ਕਦੀ ਉਹੀ ਬੰਦਾ ਗਰਮੀ ਦੇ ਦਿਨਾਂ ਵਿੱਚ ਤੁਰਿਆ ਜਾਂਦਾ, ਤੇ ਜੇਕਰ ਕੋਈ ਪੁੱਛੇ ਇੰਨੀ ਤਪਸ਼ ਤੇਰੀਆਂ ਤਲੀਆਂ ਸੜਨਗੀਆਂ ਜੁੱਤੀ ਨਹੀਂ, ਕਹਿੰਦਾ ਨਹੀਂ ਇੰਨੀ ਗਰੀਬੀ ਆ ਗਈ ਪੈਰਾਂ ਵਿੱਚ ਪਾਉਣ ਵਾਸਤੇ ਜੋੜਾ ਵੀ ਨਸੀਬ ਨਹੀਂ ਹੋਇਆ। ਇਹ ਖਿਨਵੇਂ ਅਵਰ ਹੈ ਨਾ, ਕਬੂ ਤੁਰੇ ਤੁਰੰਗ ਨਚਾਵੇ, ਤੁਰੰਗ ਨਚਾਵੇ ਕਬੂ ਪਾਏ ਪਨੀਹੋਂ ਨਾ ਪਾਵੇ। ਤੀਸਰਾ ਬਚਨ ਕੀਤਾ, ਕਦੀ ਸਮਾਂ ਸੀ ਕਿ ਇਨਸਾਨ ਦਿਨ ਵਿੱਚ ਕਈ ਕਈ ਚਾਦਰਾਂ ਬਸਤਰ ਬਦਲਦਾ, ਤੇ ਅੱਜ ਉਹ ਸਮਾਂ ਆ ਗਿਆ, ਕੱਪੜਾ ਕੋਈ ਨਹੀਂ, ਜ਼ਿਮੀਦਾਰ ਨੇ ਝੋਨਾ ਫੰਡਿਆ ਤੇ ਸੁੱਕੀ ਪਰਾਲੀ ਦੀ ਨਿੱਕੀ ਜੀ ਗੱਠੜੀ ਲੈ ਕੇ ਗਲੀ ਚ ਤੁਰਿਆ ਫਿਰਦਾ। ਜੇ ਪੁੱਛੀਏ ਉਹ ਅਮੀਰ ਜਾਦਿਆ ਤੂੰ ਇੰਨੀਆਂ ਚਾਦਰਾਂ ਵਿਛਾ ਕੇ ਸੌਣਾ ਸੈ, ਆ ਤੇਰੇ ਕੋਲ ਮਾਲ ਡੰਗਰ ਤਾਂ ਹੈ ਨੀ, ਪਰਾਲੀ ਕਿੱਥੇ ਲੈ ਚੱਲੇ? ਕਹਿੰਦਾ ਜਦੋਂ ਲੋਕੀ ਸੌ ਜਾਣਗੇ ਇਹਨਾਂ ਦੀ ਡਿਊਟੀ ਅੱਗੇ ਪਰਾਲੀ ਵਿਛਾ ਕੇ ਰਾਤ ਨੂੰ ਮੈਂ ਸੌ ਜਾਵਾਂ। ਪਿਆਰੇ ਉਹ ਖਿੰਨ ਮੈਂ ਅਵਰ ਕਬੂ ਖਾਟ ਸਪੇਦੀ ਸਵਾਵੇ ਕਬੂ ਭੂਮ ਪਿਆਰ ਨਾ ਪਾਵੇ, ਉਹਦਾ ਕੋਈ ਪਤਾ ਨਹੀਂ। ਖਿੰਨ ਮੈਂ ਅਵਰ ਖਿਨੈ ਮੈਂ ਅਵਰਾ ਅਚਰਜ ਚਲਤ ਤੁਮਾਰੇ, ਤੇ ਤੂੰ ਮਾਨ ਨਾ ਕਰ ਆ ਅਗਲੀ ਤੁਕ ਉਸ ਪਰਮਾਤਮਾ ਦੀ ਸਿਫਤ ਵਿੱਚ ਬੋਲਿਆ ਕਰ।
ਅਰੂੜਾ ਗੂੜਾ ਗਹਿਰ ਗੰਭੀਰ ਉਚਾਓ ਅਗਮ ਅਪਾਰੇ,
ਲੂੜੋ ਉਹਨੂੰ ਤੀਲਾ ਨਾ ਬਣਾ, ਉਹਨੂੰ ਕਹਿ ਤੇਰੇ ਵਰਗਾ ਸੋਹਣਾ ਕੋਈ ਨਹੀਂ। ਬੰਕੇ ਲੋਇਣ ਦੰਤਰਸਾਲਾ ਸੋਹਣੇ ਨੱਕ ਜਿਨ ਲੰਬੜੇ ਬਾਲਾ, ਉਹਨੂੰ ਸੋਹਣਾ ਕਹਿ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ। ਰੂੜੋ ਗੂੜੋ ਤੂੰ ਗੁੱਜੈ ਲੁਕਿਆ ਗੁਪਤ ਖੈ ਗਹਿਰ ਗੰਭੀਰੋ ਡੂੰਘਾ ਗੰਭੀਰ ਡੂੰਘੇ ਜਿਗਰੇ ਵਾਲਾ, ਤੇ ਤੇਰੇ ਜਿਹੜੇ ਖੇਡਾਂ ਨੇ ਅਚਰਜ ਨੇ ਤੂੰ ਸਭ ਤੋਂ ਉੱਚਾ ਹੈ, ਤੇਰੇ ਤੱਕ ਇੰਦਰੀਆਂ ਦੀ ਪਹੁੰਚ ਨਹੀਂ। ਪ੍ਰਭੂ ਜੀ ਤੇਰਾ ਅਜੇ ਤੱਕ ਕਿਸੇ ਨੇ ਪਾਰ ਨਹੀਂ ਪਾਇਆ।
ਸਾਧ ਸੰਗ ਜਾਓ ਤੁਮੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ,
ਜਿੰਨਾ ਉੱਪਰ ਤੁਹਾਡੀ ਕਿਰਪਾਲਤਾ ਹੋ ਜਾਏ ਅਨੁਗ੍ਰਹਿ ਹੋ ਜਾਏ ਉਹਨਾਂ ਨੂੰ ਤੁਸੀਂ ਸਤ ਸੰਗਤ ਵਿੱਚ ਮਿਲਾ ਦਿੰਦੇ। ਜਿਹੜੇ ਆਪ ਜੀ ਨੇ ਸੰਗਤ ਵਿੱਚ ਮਿਲਾ ਦਿੱਤੇ ਉਹਨਾਂ ਨੇ ਆਪ ਜੀ ਦੀ ਪਵਿੱਤਰ ਬਾਣੀ ਸੁਣੀ। ਸਾਧ ਸੰਗ ਜੋ ਤੁਮੈ ਮਿਲਾਇਓ, ਇਹਦੇ ਅਰਥ ਗੁਰਮੁਖਾਂ ਨੇ ਇਹ ਵੀ ਕੀਤੇ, ਜਦੋਂ ਤੁਸੀਂ ਸਾਨੂੰ ਆਪਣੀ ਸਾਧ ਸੰਗਤ ਵਿੱਚ ਮਿਲਾ ਦਿੱਤਾ ਉਸ ਵੇਲੇ ਸਾਡੇ ਕੰਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੀ ਆਵਾਜ਼ ਪਈ।
ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ,
ਉਸ ਪਰਮਾਤਮਾ ਨੂੰ ਜਿਹੜਾ ਨਿਰਬਾਣੀ ਕਿਸੇ ਕਿਸਮ ਦੀ ਵਾਸਨਾ ਵਿੱਚ ਲਪਾਏ ਮਾਨ ਨਹੀਂ, ਉਸ ਨੂੰ ਦੇਖਿਆ ਉਹਦੇ ਪ੍ਰਤਾਪ ਨੂੰ ਦੇਖਿਆ ਖਿਰਦੇ ਵਿੱਚ ਆਨੰਦ ਪੈਦਾ ਹੋ ਗਿਆ। ਆਨੰਦ ਭਇਆ ਪੇਖਤ ਕੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ, ਉਸ ਪਰਮ ਪਿਤਾ ਵਾਹਿਗੁਰੂ ਜੀ ਦੇ ਅਸਚਰਜ ਪ੍ਰਤਾਪ ਨੂੰ ਕੌਤਕਾਂ ਨੂੰ ਦੇਖ ਕੇ ਮਨ ਆਨੰਦ ਨਾਲ ਭਰਪੂਰ ਹੋ ਗਿਆ। ਗੁਰਮੁਖੋ ਆਓ ਅੱਜ ਦੇ ਇਸ ਪਵਿੱਤਰ ਸ਼ਬਦ ਦੇ ਇਸ ਹੁਕਮ ਦਾ ਤੱਤ ਭਾਵੇ ਵੇ ਕਿ ਪਰਮਾਤਮਾ ਦੀ ਦਿੱਤੀ ਹੋਈ ਦਾਤ ਨੂੰ ਕਦੀ ਭੁੱਲੀ ਨਾ। ਦਾਤ ਨੂੰ ਭੁੱਲੀ ਦਾ ਮਤਲਬ ਉਸ ਦੀ ਨਿਸ਼ਾਨੀ ਜਾਣ ਕੇ ਉਹਦੀ ਯਾਦ ਨੂੰ ਹਿਰਦੇ ਚ ਵਸਾ ਕੇ ਰੱਖੀ। ਉਸ ਦਾਤਾਰ ਨੂੰ ਜੇ ਹਿਰਦੇ ਵਿੱਚ ਵਸਾਈ ਤੇ ਸਰਬ ਕਲਾ ਸਮਰੱਥ ਉਹਨੂੰ ਸਮਝੀ, ਤਾਕਤ ਲੈ ਕੇ ਮਾਨ ਨਾ ਕਰੀ ਮੇਰਾ ਕਿਉਂ, ਕਿਉਂਕਿ ਧਰਤੀ ਉੱਪਰ ਕੋਟਗੜ ਕੀਤੀ ਗਈ ਵਜਾਏ ਜੋ ਅਸਮਾਨ ਨਾ ਮਾਮਨੀ ਤਿੰਨ ਨੱਕ ਨੱਥਾ ਪਾਏ। ਉਹਦੇ ਕੋਲ ਇੰਨੀ ਸ਼ਕਤੀ ਹੈ ਉੱਤੇ ਉੱਡਦਿਆਂ ਨੂੰ ਵੀ ਨਕੇਲ ਪਾ ਕੇ ਥੱਲੇ ਸੱਟ ਲੈਂਦਾ। ਸਤਿਗੁਰੂ ਕਿਰਪਾ ਕਰਨ ਆਪ ਸਮੂਹ ਸਾਧ ਸੰਗਤ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ। ਸਭ ਤੋਂ ਵੱਧ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਕਿਰਪਾ ਕਰ
ਇਸ ਵਾਰ ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਾਏ। ਅਗਲਾ ਜਿਹੜਾ ਸਮਾਂ ਪ੍ਰਬੰਧਕ ਵੀਰਾਂ ਨੇ ਗੁਰਮੁਖਾਂ ਨੇ ਨਿਯਤ ਕੀਤਾ ਉਹ 3 ਨਵੰਬਰ ਤੋਂ ਲੈ ਕੇ ਦੀਵਾਲੀ ਵਾਲੇ ਦਿਨ ਤੱਕ ਸਤਿਗੁਰੂ ਆਪ ਕਿਰਪਾ ਕਰਕੇ ਹਾਜ਼ਰੀ ਆਪ ਪ੍ਰਵਾਨ। ਸਾਧ ਸੰਗਤ ਸਿਰਫ ਇੱਕੋ ਬੇਨਤੀ ਏ, ਅਰਦਾਸ ਕਰਿਓ ਕਿ ਸਤਿਗੁਰੂ ਜੋ ਬੋਲਾਂ ਵਿੱਚ ਏ ਨਾ ਉਹ ਸੱਚੀ ਮੁੱਚੀ ਅੰਦਰ ਵਸਾ ਦੇ। ਕਈ ਵਾਰੀ ਹੁੰਦਾ ਕਿ ਇਹ ਗਲੇ ਤੋਂ ਸ਼ਬਦ ਨਿਕਲਦੇ ਨੇ, ਅੰਦਰ ਵਾਲਾ ਭਾਂਡਾ ਨਹੀਂ ਖਾਲੀ ਹੁੰਦਾ। ਸਿਰਫ ਇੱਕੋ ਤੁਹਾਡੇ ਚਰਨਾਂ ਚ ਬੇਨਤੀ ਹੈ, ਇਹਨੂੰ ਕੋਈ ਚੋਖੀ ਇਹ ਨਾ ਸਮਝੋ ਵੀ ਸ਼ਾਇਦ ਕੋਈ ਨਿਮਰਤਾ ਦੇ ਨਾਂ ਦੇ ਉੱਤੇ ਖੰਗਤਾ ਨਹੀਂ, ਸੱਚੀ ਮੁੱਚੀ ਜੋ ਗੁਰੂ ਜੀ ਕਹਿੰਦੇ ਨੇ ਉਹ ਅੰਦਰ ਵਿਸ ਜਾਏ, ਵਸ ਜਾਏ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸ਼ਰਧਾ ਦੀ ਦਾਤ ਹੋਰ ਪ੍ਰਾਪਤ ਹੋ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।